ਸਲੋਕ ਮਹੱਲਾ ਪਹਿਲਾ। ਇਹ ਸ਼ਬਦ ਦੁਆਰਾ ਸਤਿਗੁਰੂ ਮਹਾਰਾਜ ਜੀ ਜਿਹੜੇ ਸਰੇਵੜੇ ਹੁੰਦੇ ਨੇ ਜੈਨੀ ਲੋਕ, ਉਹਨਾਂ ਦੀ ਪ੍ਰਕਿਰਿਆ ਦੱਸਦੇ ਆ। ਸੋ ਜਦੋਂ ਸਰੇਵੜੇ ਕਿਸੇ ਨੂੰ ਆਪਣਾ ਚੇਲਾ ਬਣਾਉਂਦੇ ਨੇ ਉਹ ਕੀ ਕਰਦੇ ਨੇ, ਸਿਰ ਖੁਹਾਏ ਪੀਐ ਮਲ ਵਾਣੀ ਜੂਠਾ ਮੰਗ ਮੰਗ ਖਾਹੀ। ਪਹਿਲਾਂ ਸਿਰ ਵਿੱਚ ਸਵਾਹ ਪਾ ਕੇ ਜਿਹੜਾ ਚੇਲਾ ਬਣਾਉਣਾ ਉਹਦੇ ਜਿਹੜੇ ਵਾਲ ਨੇ ਉਹ ਖੁਹਾਏ ਤੋਂ ਭਾਵ ਖੋਹਦੇ ਨੇ, ਭਾਵ ਪੱਟਦੇ ਨੇ, ਵਾਲ ਪੱਟਦੇ ਨੇ। ਉਹ ਕਹਿੰਦਾ ਦੁੱਖ ਲੱਗਦਾ, ਉਹ ਕਹਿੰਦੇ ਆਪ ਦੁੱਖ ਫਿਰ ਸੁੱਖ, ਆਰਾਮ ਚਟਾਕਾ। ਉਹ ਚਟਾਕਾ ਜਿਹਾ ਪੈਂਦਾ ਵਾਲ ਦਾ, ਕੜਕ ਕਰਕੇ ਟੁੱਟਦਾ ਜਦੋਂ, ਇੱਕ ਇੱਕ ਵਾਲ ਕਰਕੇ ਉਹਦਾ ਪੜਨੇ, ਆਪ ਦੁੱਖ ਫਿਰ ਸੁੱਖ ਆਰਾਮ ਚਟਾਕਾ, ਐਂ ਬੋਲੀ ਜਾਂਦੇ ਨਾਲ। ਕਹਿੰਦੇ ਹੁਣ ਦੁੱਖ ਹੈ ਫਿਰ ਸੁੱਖ ਹੋਊਗਾ। ਜਿਹੜੇ ਰੱਬ ਨੇ ਕੇਸ ਦਿੱਤੇ ਨੇ ਉਹਨਾਂ ਨੂੰ ਪੱਟ ਕੇ ਜੇ ਸੁੱਖ ਹੁੰਦਾ ਭਲਾਂ ਦੀ ਉਹ ਕਿਉਂ ਹੀ ਦਿੰਦਾ। ਜੇ ਰੱਬ ਨੂੰ ਇਹ ਸੀ ਵੀ ਕੇਸਾਂ ਨਾਲ ਬੰਦੇ ਦੁੱਖ ਹੋਣਾ, ਉਹ ਗੰਜੇ ਪੈਦਾ ਕਰ ਦਿੰਦਾ ਸਾਰੇ ਬੰਦਿਆਂ ਨੂੰ, ਦਾੜੀਆਂ ਤੋਂ ਬਿਨਾਂ ਹੀ ਬਣਾ ਦਿੰਦਾ, ਖੋਦੇ ਜੇ ਪੈਦਾ ਕਰ ਦਿੰਦਾ ਸਾਰੇ, ਨਾ ਕੋਈ ਇਸਤਰੀਆਂ 'ਚ ਫਰਕ ਰਹਿੰਦਾ ਨਾ ਬੰਦਿਆਂ 'ਚ ਫਰਕ ਰਹਿੰਦਾ। ਉਹਨੇ ਤਾਂ ਠੀਕ ਕੀਤਾ, ਪਰ ਇਹ ਇਨਸਾਨ ਜਿਹੜਾ ਹੈ ਪਰਮਾਤਮਾ ਨੂੰ ਗਲਤ ਬਣਾ ਦਿੰਦਾ, ਇਹ ਰੱਬ ਨੇ ਠੀਕ ਨਹੀਂ ਕੀਤਾ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਕੀ ਕਰਦੇ, ਸਿਰ ਖੁਹਾਏ ਪੀਆ ਮਲ ਬਾਣੀ। ਜੋ ਮਲ ਵਾਲਾ ਪਾਣੀ ਹੁੰਦਾ, ਭਾਂਡਿਆਂ ਦਾ ਧੋਣ ਹੁੰਦਾ, ਉਹਨੂੰ ਪੀਂਦੇ ਨੇ, ਉਹਨਾਂ ਦੀ ਮਰਿਆਦਾ ਇਹ। ਜੂਠਾ ਮੰਗ ਮੰਗ ਖਾਹੀ, ਅਤੇ ਜੂਠੇ ਟੁਕੜੇ ਮੰਗ ਮੰਗ ਕੇ ਖਾਂਦੇ ਨੇ। ਰਸੋਈ ਚੋਂ ਜਦ ਕੋਈ ਪਹਿਲੇ ਛੱਕ ਜਾਵੇ ਤਾਂ ਪਿੱਛੋਂ ਫੁਲਕਾ ਲੈ ਕੇ ਖਾਂਦੇ ਨੇ। ਉਹ ਕਹਿੰਦੇ ਕਿਉਂਕਿ ਤਿਆਰ ਹੋਈ ਰਸੋਈ ਵਿੱਚੋਂ ਪਹਿਲੇ ਕੋਈ ਛੱਕ ਜਾਵੇ ਤਾਂ ਪਿਛਲੇ ਭੋਜਨ ਨੂੰ ਉਹ ਜੂਠਾ ਗਿਣਦੇ ਨੇ। ਕਹਿੰਦੇ ਵੀ ਜਿਹਨੇ ਪਹਿਲਾਂ ਰੋਟੀ ਪਕਾਈ ਆ, ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ, ਜਾਂ ਉੱਥੇ ਚੁੱਲ੍ਹੇ 'ਚ ਲੱਕੜਾਂ ਬਲਦੀਆਂ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ। ਕਹਿੰਦੇ ਕੀੜੇ ਮਰੇ ਨੇ ਜਿਹੜੇ ਗੋਹੇ ਤੇ ਲੱਕੜੀ 'ਚ, ਅੰਨ ਦੇ ਦਾਣਿਆਂ 'ਚ, ਹੋਰ ਜੋ ਵੀ ਪਾਪ ਲੱਗਿਆ ਉਹ ਪਹਿਲੇ ਨੂੰ ਲੱਗਿਆ ਜਿਹਨੇ ਪਹਿਲਾਂ ਖਾਧੀ ਰੋਟੀ। ਜਿਹਨੇ ਥਾਲ 'ਚ ਜੂਠਾ ਛੱਡਦਾ ਉਹ ਜੂਠਾ ਖਾਣ ਵਾਲੇ ਨੂੰ ਪਾਪ ਨਹੀਂ ਲੱਗਦਾ, ਉਹ ਪਹਿਲੇ ਨੂੰ ਪਾਪ ਲੱਗਿਆ। ਇਸ ਤਰ੍ਹਾਂ ਕਰਕੇ ਲੋਕ ਮੂੰਹ ਦੇ ਉੱਤੇ ਪੱਟੀ ਜੀ ਬੰਨ ਕੇ ਇੱਕ ਦੂਜੇ ਦੇ ਪਿੱਛੇ ਪਿੱਛੇ ਤੁਰਦੇ ਨੇ ਕਿ ਪਹਿਲੇ ਦੇ ਪੈਰ ਥੱਲੇ ਆ ਕੇ ਕੀੜਾ ਆਪੇ ਮਰ ਜਾਊ, ਕੋਈ ਚੀਜ਼ ਮਰ ਜਾਊ, ਫਿਰ ਮੈਨੂੰ ਪਾਪ ਨਾ ਲੱਗੂ, ਮੈਂ ਪਿੱਛੇ ਪਿੱਛੇ ਤੁਰਿਆ ਜਾਊਂਗਾ। ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਵਿਚਾਰਾਂ ਨੇ। ਇਹ ਵਿਚਾਰ ਸੰਗਤ ਵਿੱਚ ਮਹਾਰਾਜ ਨੇ ਰੱਖ ਦਿੱਤੀ, ਸੰਗਤ ਫੈਸਲਾ ਕਰੇ ਵੀ ਕੀ ਗੱਲ ਠੀਕ ਹੈ ਜਾਂ ਗਲਤ। ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਫੈਸਲਾ ਕਰਦੇ ਨੇ। ਫੋਲ ਫਦੀਹਤ ਮੁਹਲੈਨ ਪੜਾਸਾ ਪਾਣੀ ਦੇਖ ਸੰਗਾਹੀ। ਹੱਥ ਵਿੱਚ ਲੱਕੜੀ ਲੈ ਕੇ ਸੋ ਵਿਸਟਾ ਨੂੰ ਫਰੋਲ ਕੇ ਉਹਦੀ ਹਵਾੜ ਮੂੰਹ ਉੱਪਰ ਲੈਂਦੇ ਨੇ ਅਤੇ ਪਾਣੀ ਨੂੰ ਦੇਖ ਕੇ ਸੰਗਦੇ ਨੇ, ਸੰਕੋਚ ਕਰਦੇ ਨੇ, ਪਾਣੀ ਨੂੰ ਦੇਖ ਕੇ ਸੰਗਦੇ ਨੇ। ਕਹਿੰਦੇ ਇਹ 'ਚ ਜੀ ਮਰ ਜਾਣਗੇ, ਪਾਣੀ ਵਿੱਚ ਵੀ ਜੀ ਜੰਤ ਹੁੰਦੇ ਨੇ, ਬਾਹਲਾ ਹੀ ਗਾਹਾਂ ਲੰਘੇ। ਹਿਸਾਬ ਜਿਹਦਾ ਹੁੰਦਾ ਕੰਮ, ਜਿਵੇਂ ਕਈ ਬਹੁਤ ਹੀ ਗਾਹਾਂ ਲੰਘ ਜਾਂਦੇ ਕਿਸੇ ਵੀ ਗੱਲ 'ਚ। ਅਸਲ ਚੀਜ਼ ਤਾਂ ਨਾਮ ਹੈ, ਨਾਮ ਜਪਣ ਨਾਲ ਹੀ ਸਾਰੀ ਕਿਰਪਾ ਹੁੰਦੀ। ਚਲੋ ਜੇ ਕਿਸੇ ਨੂੰ ਕਹੇ ਤਾਂ ਬਈ ਹੱਥ ਸੁੱਚੇ ਕਰਕੇ ਪ੍ਰਸ਼ਾਦਾ ਛਕ, ਬਈ ਕਈ ਗਾਹਾਂ ਹੀ ਲੰਘ ਜਾਂਦੇ ਨੇ। ਫਿਰ ਹੋਰ ਜੇ ਕੋਈ ਗੱਲ ਕਹਿ ਦੀ ਉਸ ਕਿਰਿਆ 'ਚ ਵੀ, ਉਹ ਕਿਰਿਆ ਨੂੰ ਹੀ ਮੁੱਖ ਬਣਾ ਲੈਂਦੇ ਨੇ, ਨਾਮ ਨੂਮ ਦੀ ਕੋਈ ਗੱਲ ਹੀ ਨਹੀਂ ਹੁੰਦੀ ਉੱਥੇ। ਭੇਡਾਂ ਵਾਂਗੀ ਸਿਰ ਖੁਹਾਇਨ ਭਰੀਆਂ ਹੱਥ ਸੁਆਹੀ। ਹੁਣ ਜੇ ਭਾਵੇਂ ਭੇਡਾ ਕਹਿ ਲਓ, ਭੇਡਾ ਵਾਗੀ, ਉਹ ਫਿਰ ਅੱਖਰ ਬਣਦਾ ਨਹੀਂ। ਭੇਡਾਂ ਵਾਂਗੀ ਸਿਰ ਖੁਹਾਇਨ ਭਰੀਆਂ ਹੱਥ ਸੁਆਹੀ। ਜਿਸ ਤਰ੍ਹਾਂ ਭੇਡਾਂ ਦੀ ਉਹਨਾਂ ਨੂੰ ਖੋਹਦੇ ਨਾ, ਕੱਲਾ ਕੱਲਾ ਵਾਲ ਜਿਹਾ ਪੁੱਟਦੇ ਨੇ, ਵੱਢਦੇ ਨੇ, ਕੱਟਦੇ ਨੇ, ਉਹਦੀ ਨਿਆਈ ਸਿਰ ਵਿੱਚ ਸਵਾਹ ਪਾ ਕੇ ਚੇਲੇ ਦੇ ਸਿਰ ਨੂੰ ਖੋਹਦੇ ਨੇ। ਇਸ ਕਰਕੇ ਗੁਰਾਂ ਦੇ ਹੱਥ ਸਵਾਹ ਨਾਲ ਭਰੇ ਹੀ ਰਹਿੰਦੇ, ਉਹਨਾਂ ਦੇ ਜਿਹੜੇ ਗੁਰੂ ਹੁੰਦੇ ਨੇ ਉਹਨਾਂ ਦੇ ਹੱਥ ਸਵਾਹ ਨਾਲ ਹੀ ਭਰੇ ਰਹਿੰਦੇ ਨੇ। ਮਾਊ ਪੀਊ ਕਿਰਤ ਗਵਾਇਨ ਟੱਬਰ ਰੋਵਨ ਤਾਹੀ। ਉਹਨਾਂ ਨੇ ਮਾਂ ਪਿਓ ਵਾਲੀ ਜਿਹੜੀ ਕਿਰਤ ਸੀ, ਇਸ਼ਨਾਨ ਕਰਨਾ ਵੀ, ਉਹ ਸਭ ਗਵਾ ਦਿੱਤੀ ਅਤੇ ਉਹਨਾਂ ਦੀ ਇਸਤਰੀ ਪੁੱਤਰ ਟੱਬਰ ਸਾਰਾ ਧਾਹਾਂ ਮਾਰ ਮਾਰ ਕੇ ਰੋਂਦਾ, ਕਿਉਂਕਿ ਉਹ ਹੋਰ ਹੀ ਪੁੱਠੀ ਕਿਰਿਆ 'ਚ ਪੈ ਗਏ। ਹੁਣ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹਾਂ ਵੀ ਕਿਸੇ ਦਾ ਧਰਮ ਮਾੜਾ ਹੋਵੇ, ਪਰ ਕਈ ਚੀਜ਼ਾਂ ਅੱਖਾਂ ਨਾਲ ਦੀਂਦੀਆਂ ਨੇ ਵੀ ਆਹ ਗੱਲ ਗਲਤ ਹੈ। ਜਿਹੜੀ ਗੱਲ ਸਾਰਿਆਂ ਨੂੰ ਦੀਂਦੀ ਹੈ, ਜਿਹੜੀ ਗੱਲ ਸਮਾਜਿਕ ਤੌਰ 'ਤੇ ਮਾੜੀ ਹੈ, ਡਾਕਟਰੇਟ ਤੌਰ 'ਤੇ ਮਾੜੀ ਹੈ, ਪੜ੍ਹਿਆ ਲਿਖਿਆ ਨੇ ਵੀ ਦੇਖਿਆ ਉਹ ਗੱਲ ਮਾੜੀ ਹੈ, ਅਨਪੜ੍ਹ ਵੀ ਇਹਨਾਂ ਗੱਲਾਂ ਨੂੰ ਕਹੋ ਕਿੱਥੋਂ ਆ ਗਿਆ ਇਹ। ਜੇ ਤਾਂ ਕੋਈ ਬੰਦਾ ਉਹਦਾ ਸਤਿਕਾਰ ਕਰਦਾ ਫਿਰ ਤਾਂ ਠੀਕ ਹੈ। ਪੂਰੀ ਦੁਨੀਆ ਇਹੋ ਜਿਹੇ ਕੰਮਾਂ ਨੂੰ ਮਾਣ ਆਦਰ ਸਤਿਕਾਰ ਨਹੀਂ ਦਿੰਦੀ, ਪ੍ਰਵਾਨ ਨਹੀਂ ਕਰਦੀ, ਫਿਰ ਪਰਮਾਤਮਾ ਪ੍ਰਵਾਨ ਨਹੀਂ ਕਰਦੇ, ਫਿਰ ਉਹ ਕਿੱਥੋਂ ਕੀ ਮੰਗਦੇ ਨੇ ਜਾਂ ਕੀ ਲੈ ਲੈਂਦੇ ਨੇ ਮਹਾਰਾਜ ਜਾਣੇ। ਉਹ ਨਾ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੂਏ ਕਿਥਾਊ ਪਾਹੀ। ਉਹਨਾਂ ਸਰੇਵੜਿਆਂ ਦੇ ਮਤ ਵਿੱਚ ਕੋਈ ਪਿੰਡ ਭਰਾਉਂਦਾ ਨਾ ਹੀ, ਨਾ ਕੋਈ ਪਿੰਡ ਭਰਾਉਂਦਾ, ਨਾ ਹੀ ਬ੍ਰਾਹਮਣਾਂ ਨੂੰ ਸੱਦ ਕੇ ਪੱਤਲਾਂ ਦਿੰਦੇ, ਨਾ ਹੀ ਕਿਰਿਆ ਕਰਦੇ ਨੇ, ਨਾ ਹੀ ਦੀਵਾ ਜਗਾਉਂਦੇ ਨੇ। ਇਹ ਵੀ ਪਤਾ ਨਹੀਂ ਕਿ ਮਰ ਕੇ ਕਿਥਾਊ ਤੋਂ ਭਾਵ ਕਿੱਥੇ ਪੈਂਦੇ ਨੇ। ਆਠ ਸਾਠ ਤੀਰਥ ਦੇਨ ਨਾ ਢੋਈ, ਬ੍ਰਾਹਮਣ ਅੰਨ ਨਾ ਖਾਹੀ। ਅਠਾਰ ਤੀਰਥ ਉਹਨੂੰ ਜਗ੍ਹਾ ਹੀ ਨਹੀਂ ਦਿੰਦੇ, ਕਿਉਂਕਿ ਅਠਾਰ ਤੀਰਥ ਵੀ ਹਜੇ ਤੋਂ ਦੂਰ ਰਹਿੰਦੇ ਨੇ, ਵੀ ਇਹ ਪਰੀ ਰਹੇ ਚੰਗਾ। ਬ੍ਰਾਹਮਣਾਂ ਦਾ ਦਿੱਤਾ ਹੋਇਆ ਅੰਨ ਉਹ ਸਰੇਵੜੇ ਖਾਂਦੇ ਨਹੀਂ, ਉਹਨਾਂ ਦੀ ਮਲੀਨ ਬੁੱਧੀ ਉਹਨਾਂ ਨੂੰ ਅਠਾਰ ਤੀਰਥਾਂ ਉੱਪਰ ਢੁੱਕਣੀ ਨਹੀਂ ਦਿੰਦੀ। ਅਸਲ ਵਿੱਚ ਉਹ ਪਾਣੀ 'ਚ ਨਹੀਂ ਵੜਦੇ ਡਰਦੇ, ਉਹਨਾਂ ਦਾ ਅੰਨ ਬ੍ਰਾਹਮਣ ਲੋਕ ਖਾਂਦੇ ਨਹੀਂ ਹਨ, ਬ੍ਰਾਹਮਣਾਂ ਦਾ ਦਿੱਤਾ ਹੋਇਆ ਉਹ ਨਹੀਂ ਖਾਂਦੇ। ਨਾਲੇ ਬ੍ਰਾਹਮਣ ਜਿਹੜੇ ਅਸਲ ਵਿੱਚ ਕਈ ਅੱਖਰਾਂ ਤੋਂ ਆਪਾਂ ਨੂੰ ਹੋ ਜਾਂਦਾ, ਜਿਵੇਂ ਪਹਿਲਾਂ ਸ਼ੁਰੂ ਵਿੱਚ ਅੱਖਰ ਸੀ ਕਈ, ਉਹ ਬਾਅਦ 'ਚ ਇਸ ਤਰ੍ਹਾਂ ਦੇ ਬਣ ਗਏ। ਜਿਵੇਂ ਭਾਈ ਦੀ ਪਦਵੀ ਦਿੱਤੀ ਗੁਰੂ ਘਰ 'ਚ, ਹੌਲੀ ਹੌਲੀ ਭਾਈ ਅੱਖਰ ਬਹੁਤਿਆਂ ਨੇ ਬਦਨਾਮ ਕਰ ਛੱਡਿਆ, ਉਦੋਂ ਬਾਅਦ ਮਸਨੰਦ ਅੱਖਰ ਆਇਆ, ਹੌਲੀ ਹੌਲੀ ਮਸੰਦ ਬਣਿਆ, ਗੱਦੀ ਮਿਲੀ ਉਹਨਾਂ ਨੂੰ ਅੱਗੇ ਤੋਂ ਅੱਗੇ। ਉਹਨਾਂ ਨੇ ਫਿਰ ਅਜਿਹੀਆਂ ਕਰਤੂਤਾਂ ਕੀਤੀਆਂ, ਉਹ ਬਦਨਾਮ ਹੋ ਗਏ। ਕੋਈ ਵੀ ਅੱਖਰ ਹੈ ਜਦੋਂ ਸਾਹਮਣੇ ਆਉਂਦਾ ਪਹਿਲਾਂ ਚੰਗਾ ਹੁੰਦਾ, ਪਹਿਲਾਂ ਸਾਧੂ ਸੰਤ ਮਹਾਤਮਾ ਬ੍ਰਹਮ ਗਿਆਨੀ ਇਹ ਅੱਖਰ ਬੜੇ ਸਤਿਕਾਰਯੋਗ ਨੇ। ਪਰ ਹੌਲੀ ਹੌਲੀ ਜਦੋਂ ਉਹਨਾਂ ਨੇ ਮਾੜੀਆਂ ਕਰਤੂਤਾਂ ਕੀਤੀਆਂ ਬਹੁਤਿਆਂ ਨੇ, ਇਹ ਅੱਖਰਾਂ ਨੂੰ ਉਹਨਾਂ ਨੇ ਬਦਨਾਮ ਕਰ ਦਿੱਤਾ। ਬੰਦੇ ਮਾੜੇ ਹੋ ਜਾਂਦੇ ਨੇ ਵਿੱਚ, ਮਾੜੇ ਬੰਦੇ ਹਰੇਕ ਚੀਜ਼ ਨੂੰ ਬਦਨਾਮ ਕਰ ਦਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਦੇ ਮਤ ਮੁਤਾਬਕ ਅਸੂਲ ਲਈਏ ਤਾਂ ਸੁਖਮਨੀ ਸਾਹਿਬ ਦੇ ਅੰਦਰ ਗੁਰਬਾਣੀ ਅੰਦਰ ਬ੍ਰਾਹਮਣ ਅੱਖਰ ਨੂੰ ਬੜਾ ਸਤਿਕਾਰ ਦਿੱਤਾ ਗੁਰਾਂ ਨੇ। ਬ੍ਰਹਮ ਬਿੰਦਾ ਤਿਸ ਦਾ ਬ੍ਰਹਿਮਤ ਰਹਿ, ਏਕ ਸ਼ਬਦ ਲਿਵ ਲਾਏ। ਔਰ ਇਸੇ ਪ੍ਰਕਾਰ ਬ੍ਰਾਹਮਣ ਨੂੰ ਮਾਰਨਾ ਬਹੁਤ ਮਾੜਾ ਲਿਖਿਆ ਗੁਰਾਂ ਨੇ। ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਸਾਰੀਆਂ, ਬ੍ਰਹਮ ਹੱਤਿਆ ਕਰਨੀ, ਗਊ ਦੀ ਹੱਤਿਆ ਕਰਨੀ, ਇਸੇ ਪ੍ਰਕਾਰ ਘਾਤ ਕੰਜਕਾ ਕੁੜੀਆਂ ਦੀ ਹੱਤਿਆ ਕਰਨੀ, ਅਨਚਾਰੀ ਕਾ ਧਾਨ ਬੇਸਵਾ ਦੇ ਘਰ ਦੀ ਰੋਟੀ ਖਾਣੀ, ਚਾਰ ਗੱਲਾਂ ਨੂੰ ਗੁਰਾਂ ਨੇ ਮਨ੍ਹਾ ਕੀਤਾ। ਪਰ ਸਹੀ ਅਰਥਾਂ ਵਿੱਚ ਬ੍ਰਾਹਮਣ ਹੋਵੇ ਤਾਂ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਹਰੇਕ ਬਾਰੇ ਲਿਖਿਆ ਕਿ ਅਪਰਸ ਕੌਣ ਹੁੰਦਾ, ਬ੍ਰਾਹਮਣ ਕੌਣ ਹੁੰਦਾ, ਉਹ ਪੰਡਿਤ ਕੌਣ ਹੁੰਦਾ, ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜੋਨ ਨਾ ਆਵੈ। ਸਤਿਗੁਰੂ ਨੇ ਕਿਸੇ ਨੂੰ ਮਾੜਾ ਨਹੀਂ ਕਿਹਾ। ਆਪਸੀ ਈਰਖਾ ਕਰਕੇ ਆਪਾਂ ਭਾਵੇਂ ਇੱਕ ਦੂਜੇ ਨੂੰ ਮਾੜਾ ਕਹੀ ਜਾਈਏ, ਉਹ ਮਾੜਾ ਉਹ ਮਾੜਾ, ਪਰ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਹੀਂ ਕਿਸੇ ਨੂੰ ਮਾੜਾ ਲਿਖਦੇ। ਪਰ ਬੰਦੇ ਦਾ ਆਚਰਣ ਮਾੜਾ ਹੋ ਜੇ, ਰਾਵਣ ਦਾ ਆਚਰਣ ਮਾੜਾ ਹੋ, ਰਾਵਣ ਜਿੰਨਾ ਰਾਵਣ ਸਿਆਣਾ ਸੀ ਉਹਦੇ ਵਰਗਾ ਵਿਦਵਾਨ ਨਹੀਂ ਸੀ ਕੋਈ ਦੁਨੀਆਂ 'ਚ। ਚਾਰ ਵੇਦਾਂ ਦਾ ਟੀਕਾ ਕਰਨਾ ਕੋਈ ਸੌਖੀ ਗੱਲ ਨਹੀਂ ਸੀ, ਰਾਵਣ ਨੇ ਕੀਤਾ, ਰਾਵਣ ਬ੍ਰਾਹਮਣ ਸੀ। ਪਰ ਜਦੋਂ ਉਹਨੇ ਬ੍ਰਾਹਮਣ ਪੁਣੇ ਤੋਂ ਹਟ ਕੇ ਐਸੀ ਗੱਲ ਕੀਤੀ, ਪਰਾਈ ਇਸਤਰੀ ਨੂੰ ਹੱਥ ਲਾ ਦਿੱਤਾ ਜਾਂ ਦਰੋਪਦੀ ਨੂੰ ਹੱਥ ਲਾਇਆ, ਇਹਨਾਂ ਨੇ ਕਿੰਨੇ ਸਿਆਣੇ ਸੀ ਕੈਰਵ ਹੋਣੀ, ਪਰ ਦੇਖੋ ਉੱਥੋਂ ਹੀ ਮਾਰੇ ਗਏ। ਜਾਂ ਤਾਂ ਭਗਤਾਂ ਨੂੰ ਕੋਈ ਪਰੇਸ਼ਾਨ ਕਰੇ ਹਰਨਾਕਸ਼ ਨੇ ਕੀਤਾ, ਜਾਂ ਕੋਈ ਇਸਤਰੀ ਨੂੰ ਹੱਥ ਲਾਵੇ, ਜਾਂ ਕੋਈ ਕਿਸੇ ਦੇ ਪੈਸਿਆਂ ਵੱਲ ਨਿਗਾਹ ਰੱਖੇ, ਫਿਰ ਲੜਾਈ ਖੜੀ ਹੁੰਦੀ ਹੈ, ਜਰ ਜੋਰੂ ਅਤੇ ਜ਼ਮੀਨ। ਸੋ ਮਹਾਰਾਜ ਕਹਿੰਦੇ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਫਿਰ ਲੜਾਈ ਝਗੜਾ ਖੜਾ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਇੱਕ ਅੱਛਾ ਬ੍ਰਾਹਮਣ ਅਸਲੀ ਜ਼ਿੰਦਗੀ ਜਿਉਣ ਵਾਲਾ ਜਿਹੜਾ ਸਹੀ ਜੀਵਨ ਵਾਲਾ ਹੁੰਦਾ ਹੈ, ਉਹਦੀ ਗੱਲ ਕੀਤੀ ਕਿ ਉਹ ਬ੍ਰਾਹਮਣ ਦਾ ਦਿੱਤਾ ਹੋਇਆ ਅੰਨ ਉਹ ਸਰੇਵੜੇ ਨਹੀਂ ਖਾਂਦੇ, ਉਹ ਫਿਰ ਇਸ ਤੋਂ ਭੈੜੇ, ਉਹਨਾਂ ਦਾ ਅੰਨ ਬ੍ਰਾਹਮਣ ਲੋਕ ਖਾਂਦੇ ਹੀ ਨਹੀਂ। ਕਹਿੰਦੇ ਇਹਨਾਂ ਦੀ ਤਾਂ ਮਰਿਆਦਾ ਹੀ ਨਹੀਂ ਕੋਈ, ਉਹਨਾਂ ਦਾ ਅੰਨ ਕਿਸੇ ਨੇ ਵੀ ਨਹੀਂ ਖਾਣਾ, ਕਿਉਂਕਿ ਉਹ ਤਾਂ ਉਹਨਾਂ ਦੀ ਮਰਿਆਦਾ ਹੀ ਨਹੀਂ ਕੋਈ। ਨੀਚ ਤੋਂ ਨੀਚ ਬੰਦਾ ਵੀ ਉਹਨਾਂ ਦਾ ਅੰਨ ਨਹੀਂ ਖਾਂਦਾ, ਮਹਾਰਾਜ ਕਹਿੰਦੇ ਨੇ। ਸਦਾ ਕੁਚੀਲ ਰਹਿ ਦਿਨ ਰਾਤੀ, ਮੱਥੇ ਟਿੱਕੇ ਨਾਹੀਂ। ਉਹ ਦਿਨੇ ਰਾਤੀ ਹਮੇਸ਼ਾ ਅਪਵਿੱਤਰ ਹੀ ਰਹਿੰਦੇ ਨੇ, ਮੱਥੇ ਉੱਪਰ ਟਿੱਕਾ ਵੀ ਨਹੀਂ ਲਾਉਂਦੇ ਹਨ। ਝੁੰਡੀ ਪਾਏ ਬਹਿਨ ਨਿਤ ਮਰਨਾ, ਦੜਦੀ ਮਾਣ ਨਾ ਜਾਹੀ। ਉਹ ਰੋਜ਼ ਹੀ ਹਮੇਸ਼ਾ ਹੀ ਝੁੰਡੀ ਹੁੰਦੀ ਹੈ, ਗੋਡਿਆਂ 'ਚ ਨੀਵੀਂ ਪਾ ਕੇ ਗਿੱਚੀ ਪਾ ਕੇ ਬਹਿੰਦੇ ਨੇ। ਸਿਰ 'ਤੇ ਕੱਪੜਾ ਪਾ ਕੇ ਨੇਤਾ ਪ੍ਰਤੀ ਬਹਿੰਦੇ ਨੇ, ਜਿਵੇਂ ਕਿਸੇ ਦੇ ਮਰਨ ਵਕਤ ਲੋਕ ਇਕੱਠੇ ਹੋ ਕੇ ਨਿੰਮੋ ਝੂਣੇ ਹੋ ਕੇ ਬਹਿੰਦੇ ਨੇ, ਅੰਦਰ ਹੀ ਦੜੇ ਰਹਿੰਦੇ ਨੇ, ਸਤਸੰਗ ਰੂਪੀ ਸਭਾ ਵਿੱਚ ਕਦੇ ਜਾਂਦੇ ਹੀ ਨਹੀਂ। ਲੱਕੀ ਕਾਸੇ ਹੱਥੀ ਫੁੰਮਣ ਅੱਗੋਂ ਪਿੱਛੋ ਜਾਹੀ, ਲੱਕ ਨਾਲ ਕਾਸੇ ਤੋਂ ਭਾਵ ਕਾਠ ਦੇ ਬਰਤਨ ਬੰਨੇ ਹੋਏ ਨੇ, ਜੀ ਚੋ ਮੰਗ ਕੇ ਖਾਂਦੇ ਨੇ। ਹੱਥ ਵਿੱਚ ਫੁੰਮਣ ਹੁੰਦਾ ਇੱਕ ਲੰਬੀ ਸਾਰੀ ਸੋਟੀ ਨੂੰ ਫੁੰਮਣ ਜਿਹਾ ਚੌਰ ਜਿਹਾ ਬਣਿਆ ਹੁੰਦਾ ਉਹਨਾਂ ਕੋਲ, ਜਿਸ ਤਰ੍ਹਾਂ ਪੋਚਾ ਜਿਹਾ ਨਹੀਂ ਹੁੰਦਾ, ਇੱਕ ਇਸ ਤਰ੍ਹਾਂ ਦਾ ਹੁੰਦਾ ਉਹ। ਉਹ ਰਾਹ ਸਾਫ਼ ਕਰਦੇ ਜਾਂਦੇ ਮੂਹਰੋਂ ਮੂਹਰੋਂ, ਕੋਈ ਜੀ ਜੰਤ ਪੈਰ ਥੱਲੇ ਆ ਕੇ ਨਾ ਮਰ ਜੇ, ਅਤੇ ਇੱਕ ਦੂਜੇ ਦੇ ਅੱਗੋਂ ਪਿੱਛੋਂ ਹੋ ਕੇ ਜਾਂਦੇ ਨੇ। ਜਿੱਥੇ ਵੱਡਾ ਗੁਰੂ ਪਹਿਲਾਂ ਪੈਰ ਰੱਖੇ ਉਸੀ ਜਗ੍ਹਾ 'ਤੇ ਚੇਲਾ ਪੈਰ ਰੱਖਦਾ, ਕਿਉਂਕਿ ਪੈਰ ਹੇਠਾਂ ਆ ਕੇ ਕੀੜਿਆਂ ਦੇ ਮਰਨ ਦਾ ਪਾਪ ਗੁਰੂ ਦੇ ਸਿਰ 'ਤੇ ਹੋਵੇ ਸਾਨੂੰ ਲੱਗੇ ਨਾ। ਸਤਿਗੁਰੂ ਕਹਿੰਦੇ ਇਹ ਕਿਹੋ ਜਿਹਾ ਧਰਮ ਹੈ, ਨਾ ਹੋਏ ਜੋਗੀ, ਨਾ ਹੋਏ ਜੰਗਮ, ਨਾ ਹੋਏ ਕਾਜੀ ਮੁੱਲਾ, ਨਾ ਤਾਂ ਉਹ ਜੋਗੀ ਕਹੇ ਜਾ ਸਕਦੇ ਨੇ, ਨਾ ਹੀ ਉਹ ਜੰਗਮ ਕਹੇ ਜਾ ਸਕਦੇ ਨੇ। ਜੰਗਮ ਉਹ ਹੁੰਦੇ ਨੇ ਜਿਹੜੇ ਉਸ ਦੁਕਾਨਾਂ ਦੇ ਉੱਤੇ ਮੰਗਦੇ ਫਿਰਦੇ ਹੁੰਦੇ ਨੇ ਸ਼ਿਵਜੀ ਦੇ ਨਾਂ 'ਤੇ ਟੱਲੀਆਂ ਜਿਹੀਆਂ ਖੜਕਾ ਕੇ, ਅਤੇ ਨਾ ਹੀ ਉਹ ਕਾਜੀ ਮੁੱਲਾਂ ਹੁੰਦੇ ਨੇ ਜਿਹੜੇ ਸਰੇਵੜੇ ਨੇ, ਨਾ ਉਹਨਾਂ ਨੂੰ ਕਾਜੀ ਕਹਿ ਸਕਦੇ ਹਾਂ ਨਾ ਮੁੱਲਾਂ ਕਹਿ ਸਕਦੇ ਹਾਂ, ਕਿਉਂਕਿ ਇਸ਼ਨਾਨ ਆਦਿਕ ਸ਼ੁਭ ਕਿਰਿਆ ਦੇ ਨਾਂ ਕਰਨ ਕਰਕੇ ਇਹਨਾਂ ਸਾਰਿਆਂ ਨਾਲੋਂ ਸਰੇਵੜੇ ਬਿਲਕੁਲ ਹੀ ਨੀਵੇਂ ਆ। ਦੈ ਵਿਗੋਏ ਫਿਰੈ ਵਿਗੁੱਤੇ, ਫਿੱਟਾ ਵੱਤੈ ਗੱਲਾਂ। ਸੋ ਇਸ ਕਰਕੇ ਕਹਿੰਦੇ ਨੇ ਦੈ ਦੱਦਾ ਯਈਏ ਸਿਹਾਰੀ। ਦੈ ਦੈ ਹੁੰਦਾ ਪ੍ਰੇਰਕ ਜੋ ਵਾਹਿਗੁਰੂ ਹੈ, ਉਹਦੇ ਵਿਗੋਏ ਭਾਵ ਖਰਾਬ ਕੀਤੇ ਹੋਏ, ਫਿਰੈ ਤੋਂ ਭਾਵ ਵਿਗੁੱਤੇ ਖਰਾਬ ਹੋਏ ਫਿਰਦੇ, ਸਾਰਾ ਗੱਲਾਂ ਜਿਹੜਾ ਨਾ ਫਿੱਟਾ ਵੱਤੈ ਗੱਲਾਂ, ਸਮੁਦਾਇ ਹੀ ਫਿੱਟਿਆ ਫਿਰਦਾ, ਗਲੀਆਂ ਵਿੱਚ ਫਿੱਟਿਆ ਫਿਰਦਾ, ਪ੍ਰੇਰਕ ਪਰਮੇਸ਼ੁਰ ਵੱਲੋਂ ਵਿਗੜ ਕੇ ਇਸ ਤਰ੍ਹਾਂ ਖਰਾਬ ਹੋਏ ਫਿਰਦੇ ਨੇ ਜਿਸ ਤਰ੍ਹਾਂ ਸੋ ਊਠਾਂ ਦਾ ਗਲਾ ਫਿੱਟਿਆ ਬੱਤੈ ਤੋਂ ਪਾ ਫਿਰਦਾ। ਇਸ ਤਰ੍ਹਾਂ ਕਰਦੇ ਨਾਲ ਉਹ ਸੰਸਾਰ ਦੇ ਅੰਦਰ ਦੈ ਵਿਗੋਏ ਫਿਰ ਹੈ ਵਿਗੁੱਤੇ, ਫਿੱਟਾ ਬੱਤੈ ਗੱਲਾਂ, ਇਸ ਤਰ੍ਹਾਂ ਜਿਹੜਾ ਹੈ ਨਾ ਉਹਨਾਂ ਦਾ, ਸੋ ਗਲਾ ਤੋਂ ਭਾਵ ਸਮੁਦਾਇ ਜਿਹੜਾ ਸਾਰਾ ਸਮੂਹ ਹੈ। ਜੀਆਂ ਮਾਰ ਜੀ ਵਾਲੇ ਸੋਈ, ਅਵਰ ਨਾ ਕੋਈ ਰੱਖੈ। ਜੀਆਂ ਨੂੰ ਮਾਰਨ ਅਤੇ ਜਵਾਲਣ ਵਾਲਾ ਉਹ ਵਾਹਿਗੁਰੂ ਆਪ ਹੀ ਹੈ, ਉਹਦੇ ਤੋਂ ਬਿਨਾਂ ਹੋਰ ਕੋਈ ਰੱਖ ਨਹੀਂ ਸਕਦਾ, ਮਾਰ ਨਹੀਂ ਸਕਦਾ। ਇਹ ਜਿਹੜੇ ਲੋਕ ਨੇ ਸਰੇਵੜੇ, ਦੰਨ ਹੋ ਤੈ ਇਸ ਨੰਨ ਹੋ ਵੰਜੇ, ਭੱਸ ਪਈ ਸਿਰ ਖੁੱਥੈ। ਦਾਨ ਦੇਣ ਵੱਲੋਂ ਅਤੇ ਇਸ਼ਨਾਨ ਕਰਨ ਵੱਲੋਂ ਵੰਜੇ ਵਾਂਝੇ ਰਹਿ ਗਏ, ਗੁਜ਼ਰ ਗਏ ਨੇ ਬਸ। ਜਿਸ ਪਾਣੀ ਦੀ ਉਹ ਨਿੰਦਿਆ ਕਰਦੇ ਨੇ ਉਹਨਾਂ ਸਿਰ ਖੁੱਥੈ, ਸਰੇਵੜਿਆਂ ਸਿਰ ਉੱਤੇ ਸਵਾਹੀ ਪੈਂਦੀ। ਪਾਣੀ ਵਿੱਚੋਂ ਰਤਨ ਉਪੰਨੇ, ਮੇਰ ਕੀ ਆ ਮਾਧਾਣੀ। ਉਸ ਪਾਣੀ ਵਿੱਚੋਂ 14 ਰਤਨ ਨਿਕਲੇ ਨੇ ਸਮੁੰਦਰ ਦੇ ਵਿੱਚੋਂ, ਜਿਸ ਵੇਲੇ ਮੇਰ ਤੋਂ ਭਾਵ ਸੁਮੇਰ ਪਰਬਤ ਨੂੰ ਮਧਾਣਾ ਕੀਤਾ ਸੀ। ਉਸ ਵਕਤ ਆਪ ਸਤਿਗੁਰੂ ਇਹਨਾਂ ਚੀਜ਼ਾਂ ਨੂੰ ਮੰਨਦੇ ਨੇ, ਇਹ ਬਾਈ ਨਿਕਲੇ ਨੇ, 14 ਰਤਨ ਕੱਢੇ ਸੀ। 68 ਤੀਰਥ ਦੇਵੀ ਥਾਪੇ, ਪੁਰਬੀ ਲੱਗੈ ਬਾਣੀ। 68 ਤੀਰਥ ਦੇਵਤਿਆਂ ਨੇ ਸਥਾਪਨ ਕੀਤੇ ਨੇ। ਪੁਰਬ ਲੱਗਣ ਵੇਲੇ ਬਹੁਤ ਲੋਕ ਇਸ਼ਨਾਨ ਕਰਦੇ ਨੇ। ਕੌਣ ਕਹਿੰਦਾ? ਵੇਦ ਬਾਣੀ ਇਹ ਗੱਲ ਨੂੰ ਕਥਨ ਕਰਦੀ ਹੈ। ਉਸ ਵੇਲੇ ਲੋਕ ਬਾਣੀਆਂ ਦੇ ਪਾਠ ਪੂਜਾ ਕਰਦੇ ਨੇ। 68 ਤੀਰਥ ਦੇਵਤਿਆਂ ਨੇ ਬਣਾਏ ਨੇ ਅਤੇ ਉਦੋਂ ਜਾ ਕਰਕੇ ਲੋਕ ਬਹੁਤ ਸਾਰਾ ਪਾਠ ਪੂਜਾ ਕਰਦੇ ਨੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਨਾਏ ਨਿਵਾਜਾ ਨਹਾਤੈ ਪੂਜਾ, ਨਹਾਵਨ ਸਦਾ ਸੁਜਾਣੀ। ਤੀਰਥ ਨਹਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ। ਇਸ ਤਰ੍ਹਾਂ ਰਾਮਦਾਸ ਸਰੋਵਰ ਨਾਤੇ ਬਹੁਤ ਸਾਰੇ ਪਾਠ ਕਰਦੇ ਲੋਕ, ਨਾਤੇ ਤਾਂ ਹੁੰਦੇ ਰਿਸ਼ਤੇ ਨਾਤੇ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇੱਥੇ ਲਿਖਿਆ ਨਹਾਏ ਨਿਵਾਜਾ ਨਹਾਤੈ ਪੂਜਾ, ਨਹਾਵਨ ਸਦਾ ਸੁਜਾਣੀ। ਸਤਿਗੁਰੂ ਇਸ਼ਨਾਨ ਦਾ ਮਹਾਤਮ ਦੱਸਦੇ ਨੇ, ਹਰੇਕ ਧਰਮ ਵਿੱਚ ਇਸ਼ਨਾਨ ਨੂੰ ਪਹਿਲ ਦਿੱਤੀ ਹੈ। ਇਸ਼ਨਾਨ ਕਰਕੇ ਹੀ ਨਿਵਾਜਾਂ ਦਾ ਪੜ੍ਹਨਾ ਹੁੰਦਾ ਹੈ। ਸੋ ਮੁਸਲਮਾਨ ਸਵੇਰੇ ਉੱਠਦੇ ਨੇ, ਨਮਾਜ਼ ਪੜ੍ਹਨ ਤੋਂ ਪਹਿਲਾਂ ਨਹਾਉਂਦੇ ਨੇ, ਇਸ਼ਨਾਨ ਕਰਦੇ ਜਿਹੜੇ ਪੱਕੇ ਮੁਸਲਮਾਨ ਨੇ, ਅਤੇ ਇਸ਼ਨਾਨ ਕਰਕੇ ਹੀ ਫਿਰ ਪੰਡਿਤ ਲੋਕ ਪੂਜਾ ਕਰਦੇ ਨੇ, ਮੰਦਰ ਜਾਂਦੇ ਨੇ। ਪਵਿੱਤਰਤਾ ਰੱਖਣੀ ਪੈਂਦੀ ਹੈ, ਨਹੀਂ ਦੇਵਤਾ ਨਾਰਾਜ਼ ਹੋ ਜਾਂਦਾ, ਕਿਉਂਕਿ ਦੇਵਤਿਆਂ ਦੀ ਪਵਿੱਤਰਤਾ ਬਹੁਤ ਜ਼ਿਆਦਾ ਸਖਤ ਹੁੰਦੀ ਹੈ ਅਤੇ ਲੋਕ ਉਹ ਗੱਲ ਨੂੰ ਸਮਝਦੇ ਨਹੀਂ ਹਨ। ਲੋਕੀ ਉਹੀ ਸਭ ਕੁਛ ਖਾ ਪੀ ਕੇ, ਤੰਬਾਕੂ ਖਾਧਾ, ਪਾਨ ਖਾਧੀ, ਫਿਰ ਫਿਰ ਹੋਰ ਮਾੜੀਆਂ ਚੀਜ਼ਾਂ ਸ਼ਰਾਬਾਂ ਪੀ ਕੇ ਮੀਟ ਖਾ ਕੇ ਫਿਰ ਹੋਰ ਜਿਹੜੇ ਲੋਕ ਇਸ ਤਰ੍ਹਾਂ ਮੰਦਰ 'ਚ ਚਲੇ ਜਾਂਦੇ ਨੇ ਉਹ ਆਪਣਾ ਨੁਕਸਾਨ ਕਰਾ ਲੈਂਦੇ ਨੇ। ਉਹਨਾਂ ਨੂੰ ਵੀ ਇਹ ਧਿਆਨ ਦੇਣਾ ਚਾਹੀਦਾ ਕਿਉਂਕਿ ਦੇਵਤਾ ਹਮੇਸ਼ਾ ਪਵਿੱਤਰਤਾ ਮੰਗਦਾ, ਦੇਵ ਨਾਮ ਹੀ ਪਵਿੱਤਰਤਾ ਦਾ ਹੈ। ਇਸ਼ਟ ਦੇਵ ਦੀ ਪੂਜਾ ਕਰਨੀ ਹੋਵੇ ਤਾਂ ਪੂਰਾ ਪਵਿੱਤਰ ਹੋ ਕੇ ਮਰਿਆਦਾ ਸਹਿਤ ਕਰੇ, ਹਰੇਕ ਚੀਜ਼ ਸੁੱਚਮ ਦੇ ਨਾਲ ਲਵੇ। ਲੋਕ ਦੁਕਾਨਾਂ ਤੋਂ ਲੈ ਜਾਂਦੇ ਚੀਜ਼ਾਂ, ਮਠਿਆਈਆਂ ਮਠੂਈਆਂ ਹੋਰ ਦੇਵਤਿਆਂ ਨੂੰ ਚੜ੍ਹਾਉਣ ਲਈ, ਉਹ ਪ੍ਰਵਾਨ ਹੀ ਨਹੀਂ ਕਰਦੇ ਉਹਨਾਂ ਦੀ ਚੀਜ਼। ਇਹ ਤਾਂ ਪਵਿੱਤਰਤਾ ਨਾਲ ਆਪ ਬਣਾਵੇ ਦੇਸੀ ਘਿਓ ਦੀਆਂ ਚੀਜ਼ਾਂ, ਫਿਰ ਉਹ ਪ੍ਰਵਾਨ ਕਰਦੇ ਨੇ। ਕਿਉਂਕਿ ਸਾਰਿਆਂ ਧਰਮਾਂ ਦੀ ਨੌਲੇਜ ਹੀ ਆਪਾਂ ਰੱਖਦੇ ਹਾਂ, ਹਰੇਕ ਧਰਮ ਬਾਰੇ ਗਿਆਨ ਹੋਣਾ ਚਾਹੀਦਾ। ਅਸਲ ਵਿੱਚ ਕਾਨੂੰਨ ਸਾਰੇ ਇੱਕੋ ਹੀ ਨੇ ਹਰ ਥਾਂ ਦੇ ਉੱਤੇ, ਪਰ ਜਿਹੜਾ ਫਰਕ ਆਪੋ ਆਪਣਾ, ਕਿਸੇ ਨੇ ਕਿਵੇਂ ਧਰਮ ਨੂੰ ਕਮਾਉਣਾ, ਕਿਸੇ ਨੇ ਕਿਵੇਂ ਕਮਾਉਣਾ। ਮਹਾਰਾਜ ਜੀ ਕਹਿੰਦੇ ਨੇ ਜਿਹੜੇ ਚਤੁਰ ਪੁਰਸ਼ ਨੇ, ਸਿਆਣੇ ਨੇ, ਉਹ ਨਿੱਤ ਹੀ ਇਸ਼ਨਾਨ ਕਰਦੇ ਨੇ। ਕਈ ਬੰਦੇ ਤਾਂ ਦੋ ਦੋ ਵਾਰੀ ਇਸ਼ਨਾਨ ਕਰਦੇ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ ਕਾਨੂੰਨ ਹੀ ਸੀ ਸਵੇਰੇ ਇਸ਼ਨਾਨ ਕਰਕੇ ਫਿਰ ਸ਼ਾਮ ਨੂੰ ਇਸ਼ਨਾਨ ਕਰਨਾ। ਉੱਦਮੀ ਬੰਦਾ ਇਸ਼ਨਾਨ ਕਰ ਲੈਂਦਾ ਦੋ ਤਿੰਨ ਵਾਰੀ ਦਿਹਾੜੀ ਦਾ, ਇਸ ਤਰ੍ਹਾਂ ਕਰਨ ਦੇ ਨਾਲ ਸਰੀਰ ਜਿਹੜਾ ਸਵੱਛ ਰਹਿੰਦਾ, ਪਵਿੱਤਰਤਾ ਰਹਿੰਦੀ ਸਰੀਰ ਦੀ। ਦੋ ਵਾਰੀ ਵਸਤਰ ਬਦਲਨੇ, ਇਹ ਬਹੁਤ ਜ਼ਿਆਦਾ ਜਿਹੜੀ ਉੱਚੀ ਅਵਸਥਾ ਦੇ ਮਾਲਕ ਨੇ ਉਹਨਾਂ ਦਾ ਇਸ ਤਰ੍ਹਾਂ ਦੀ ਕਿਰਿਆ ਹੁੰਦੀ, ਇਹ ਗਾਂਹ ਜਾ ਕੇ ਪਤਾ ਲੱਗਦਾ। ਬਹੁਤ ਸਾਰੀਆਂ ਗੱਲਾਂ ਦਾ ਹੁਣ ਨਹੀਂ ਪਤਾ ਲੱਗਦਾ ਜਦੋਂ ਆਪਾਂ ਅੱਗੇ ਅਵਸਥਾ ਚਲੇ ਜਾਂਦੇ ਹਾਂ। ਜਦੋਂ ਉਦਾਲੇ ਦੁਆਲੇ ਫਿਰ ਪਹਿਰੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਸ਼ਹੀਦਾਂ ਦੇ, ਸ਼ਹੀਦ ਫੌਜਾਂ ਆ ਖੜਦੀਆਂ, ਮਹਾਰਾਜ ਆ ਜਾਂਦੇ ਨੇ, ਜਦੋਂ ਉਦੋਂ ਫਿਰ ਬਹੁਤ ਪਵਿੱਤਰਤਾ ਰੱਖਣੀ ਪੈਂਦੀ ਹੈ। ਇਹ ਗੱਲਾਂ ਹੀ ਹੁੰਦੀਆਂ, ਬਾਅਦ ਸਾਰਾ ਕੁਛ ਉਸ ਤਰ੍ਹਾਂ ਹੀ ਕਰਨਾ ਪੈਂਦਾ। ਨਾ ਫਿਰ ਆਪਾਂ ਕਿਤੋਂ ਰੇਹੜੀ ਤੋਂ ਖਾ ਸਕੀਏ, ਨਾ ਦੁਕਾਨ ਤੋਂ ਖਾ ਸਕੀਏ, ਉਦੋਂ ਫਿਰ ਪਵਿੱਤਰਤਾ ਬਣ ਜਾਂਦੀ। ਇੱਕਦਮ ਪਵਿੱਤਰਤਾ ਰੱਖਣੀ ਪੈਂਦੀ। ਬਾਲਟੀਆਂ ਮਾਂ ਜਾਓ ਕੰਮ ਕਰ, ਜੇ ਮਾੜੀ ਜੀ ਅਣਗਹਿਲੀ ਕੀਤੀ ਨਹੀਂ ਤਾਂ ਉਹਨਾਂ ਨੇ ਉੱਥੇ ਸਿੱਟਿਆ ਨਹੀਂ। ਇਸ ਤਰ੍ਹਾਂ ਵੀ ਕਰਦੇ ਨੇ, ਜੇ ਸੁੱਚਮ ਵਿੱਚ ਵੀ ਗਲਤੀ ਹੋ ਜੇ ਕੋਈ, ਉਹ ਪ੍ਰਵਾਨ ਹੀ ਨਹੀਂ ਕਰਦੇ ਕੁਛ। ਸਰੀਰਕ ਸੁੱਚਮਤਾ ਕੇ ਸੀ ਇਸ਼ਨਾਨ ਕਰਨਾ, ਆ ਗ੍ਰਿਸਤੀ ਬੰਦੇ ਨੇ, ਇਹਨਾਂ ਦੀਆਂ ਗਲਤੀਆਂ ਜਿਹੜੀਆਂ ਨੇ ਉਹ ਕੋਈ ਦੱਸਦਾ ਹੀ ਨਹੀਂ ਇਹਨਾਂ ਨੂੰ। ਗ੍ਰਿਸਤੀ ਲੋਕ ਨੇ, ਗ੍ਰਿਸਤ ਕਿਰਿਆ ਪ੍ਰਵੇਸ਼ ਹੋ ਕੇ ਇੱਕ ਸਵੇਰੇ ਉੱਠ ਕੇ ਕੇਸੀ ਨਹੀਂ ਨਹਾਉਂਦੇ, ਗਾਤਰਾ ਨਹੀਂ ਧੋਂਦੇ ਆਪਣਾ, ਕਿਰਪਾਨ ਨਹੀਂ ਮਾਂਜਦੇ, ਜਾਂ ਗਾਤਰਾ ਕਿਰਪਾਨ ਵੱਖਰੀ ਰੱਖੀ ਹੋਵੇ, ਕੱਪੜੇ ਹੀ ਨਹੀਂ ਚੇਂਜ ਕਰਦੇ ਕਈ ਅੱਛੀ ਤਰ੍ਹਾਂ। ਫਿਰ ਬਹਿ ਗਏ ਚੰਡੀ ਦੀ ਵਾਰ ਪੜ੍ਹਨ, ਆਖੇ ਚੰਡੀ ਦੀ ਵਾਰ ਪੜ੍ਹਨੀ, ਮੁੜ ਕੇ ਜਦੋਂ ਫਿਰ ਪੁੱਠਾ ਪੈਂਦਾ ਕੰਮ, ਫਿਰ ਆਲਾ ਦੁਆਲਾ ਝਾਕਦੇ ਨੇ। ਇਸ ਕਰਕੇ ਕੇਸੀ ਇਸ਼ਨਾਨ ਕਰਨਾ ਗ੍ਰਿਸਤੀ ਲਈ ਬਹੁਤ ਜ਼ਰੂਰੀ। ਗਾਤਰਾ ਜੇ ਨਹੀਂ ਹੈਗਾ ਤਾਂ ਧੋਵੋ ਆਪਣਾ ਗਾਤਰਾ, ਪੂਰਾ ਮਰਿਆਦਾ ਦੇ ਨਾਲ, ਜਿੱਥੇ ਬਹਿਣਾ ਉਹ ਆਸਣ ਸੁੱਚਾ ਹੋਵੇ। ਨਿਤਨੇਮ ਕਰਨ ਵੇਲੇ ਇਹਨਾਂ ਚੀਜ਼ਾਂ ਧਿਆਨ ਰੱਖਣਾ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਆ ਵੜਦੇ ਨੇ, ਮਤਲਬ ਵੀ ਅਸੀਂ ਨਹੀਂ ਚੌਰ ਕਰ ਸਕਦੇ, ਕਰੋ, ਅਸੀਂ ਵੀ ਸਿੱਖਾਂ ਜੇ ਅਸੀਂ ਅਧਿਕਾਰੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਚੌਰ ਕਰਨ ਦਾ ਅਧਿਕਾਰ ਵੀ ਤਾਂ ਹੈ ਤੇਰਾ, ਪਰ ਤੂੰ ਆ ਕੇ ਉਹੋ ਜਿਹੀ ਸਿਰ ਗੰਦਾ ਮੰਦਾ ਜਿਹਾ ਲਾਈ ਜਾਂਦਾ ਮਹਾਰਾਜ ਦੇ ਨਾਲ। ਬਹੁਤ ਸਾਰੇ ਲੋਕ ਰੁਮਾਲਾ ਚੁੱਕ ਕੇ ਦੇਖੇ ਇੰਡੀਆ 'ਚ, ਪਹਿਲਾਂ ਹੱਥ ਫੇਰਨਗੇ ਮਹਾਰਾਜ ਅਤੇ ਫਿਰ ਅੱਖਾਂ ਨੂੰ ਲਾਉਣਗੇ, ਫਿਰ ਮੱਥੇ ਨੂੰ ਲਾਉਣਗੇ। ਉਹ ਮੱਥੇ ਦਾ ਮੁੜਕਾ ਕਈ ਵਾਰ ਮਹਾਰਾਜ ਨੂੰ ਲਾ ਦਿੰਦੇ ਨੇ, ਉਹਨਾਂ ਨੂੰ ਇਹ ਤਾਂ ਨਹੀਂ ਪਤਾ ਹੁੰਦਾ ਵੀ ਸਰੂਪ ਕਿੰਨਾ ਉੱਚਾ ਸੁੱਚਾ। ਇਸ ਕਰਕੇ ਮਰਿਆਦਾ ਜਿਹੜੀ ਆ ਉਹ ਬਹੁਤ ਧਿਆਨ ਦੇਣਾ ਪੈਂਦਾ। ਨਿਤਨੇਮ ਦੇ ਵੀ ਹਿਸਾਬ ਹੁੰਦੇ ਨੇ, 12 ਵਜੇ ਤੋਂ ਪਹਿਲਾਂ ਜਿਹੜੀ ਚੀਜ਼ ਕਰਨੀ ਉਹ ਕਿਰਿਆ ਵੱਖਰੀ ਹੈ, ਨਿਤਨੇਮ ਕਰਨਾ 12 ਤੋਂ ਪਹਿਲਾਂ, 12 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਵੱਖਰੀ ਚੀਜ਼ ਹੈ, ਰਾਤ ਦੇ 12 ਤੋਂ ਲੈ ਕੇ ਦੁਪਹਿਰ ਦੇ 12 ਵਜੇ ਤੱਕ ਵੱਖਰਾ ਸਮਾਂ ਹੈ। ਇਹ ਕਈ ਚੀਜ਼ਾਂ ਹੈ ਨਾ, ਕਈ ਕਹਿੰਦੇ ਨੇ ਕੋਈ ਫਰਕ ਨਹੀਂ ਪੈਂਦਾ, ਫਰਕ ਪੈ ਜਾਂਦਾ। ਜਦੋਂ ਗਾਂਹ ਜਾਂਦੇ ਹਾਂ ਉੱਥੇ ਮਰਿਆਦਾ ਕਰਨੀ ਪੈਂਦੀ ਫਿਰ ਸਾਰੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ਼ਨਾਨ ਜ਼ਰੂਰੀ ਹੈ ਸਾਰੇ ਧਰਮਾਂ ਵਿੱਚ, ਸਾਰੇ ਧਰਮ ਇਸ਼ਨਾਨ ਕਰੋ ਅਤੇ ਇਸ਼ਨਾਨ ਕਰਕੇ ਆਪਣਾ ਪਾਠ ਪੂਜਾ ਕਰੋ, ਨਮਾਜ਼ ਪੜ੍ਹੋ। ਇੱਥੇ ਇਹੀ ਸੰਕੇਤ ਦਿੰਦੇ ਨੇ ਮਹਾਰਾਜ, ਪੂਜਾ ਕਰੋ, ਨਿਤਨੇਮ ਕਰੋ ਸਾਰੇ, ਫਿਰ ਇੱਕ ਪਿਆਰ ਨਾਲ ਤਾਂ ਰਹਿ ਸਕਦੇ ਜੇ ਮਰਿਆਦਾ ਵਿੱਚ ਰਹਿਣ। ਮੋਇਆ ਜੀਵਦਿਆਂ ਗਤ ਹੋਵੇ ਜਾਂ ਸਿਰ ਪਾਈਐ ਪਾਣੀ, ਮਰਨ ਕਾਲ ਅਤੇ ਜੀਵਨ ਕਾਲ ਵਿੱਚ ਜੇ ਸਿਰ ਉੱਤੇ ਪਾਣੀ ਪਾਈਏ ਤਾਂ ਹੀ ਪਵਿੱਤਰਤਾ ਦੀ ਗਤ ਭਾਵ ਪ੍ਰਾਪਤੀ ਹੁੰਦੀ। ਇਸੇ ਕਰਕੇ ਮੁਰਦੇ ਨੂੰ ਵੀ ਇਸ਼ਨਾਨ ਕਰਾਉਂਦੇ ਨੇ, ਜੰਮਦੇ ਬੱਚੇ ਨੂੰ ਵੀ ਨਵਾਉਂਦੇ ਨੇ ਅਤੇ ਸਾਰੀ ਜ਼ਿੰਦਗੀ ਵੀ ਨਹਾਉਣਾ ਚਾਹੀਦਾ। ਸਤਿਗੁਰੂ ਨੇ ਸਿਰ ਦੇ ਵਿੱਚ ਪਾਣੀ ਪਾਉਣ ਦੀ ਇੱਥੇ ਮਹਾਤਮ ਕਥਨ ਕੀਤਾ। ਕਹਿੰਦੇ ਮੋਇਆਂ ਜੀਵਨਿਆਂ ਗਤ ਹੋਵੇ ਜਾਂ ਸਿਰ ਪਾਈਐ ਪਾਣੀ, ਪਾਣੀ ਪਾਈਏ ਤਾਂ ਹੀ ਪਵਿੱਤਰਤਾ ਦੀ ਪ੍ਰਾਪਤੀ ਹੁੰਦੀ। ਨਾਨਕ ਸਿਰ ਖੁੱਥੇ ਸ਼ੈਤਾਨੀ, ਇਹਨਾਂ ਗੱਲ ਨਾ ਪਾਣੀ। ਮਹਾਰਾਜ ਕਥਨ ਕਰਦੇ ਜਿਹੜੇ ਸਿਰ ਖੁੱਥੇ ਨੇ, ਇਹ ਸਿਰ ਖੋਹਣ ਵਾਲੇ ਸ਼ੈਤਾਨ ਸਰੇਵੜੇ ਨੇ, ਇਹਨਾਂ ਨੂੰ ਇਹ ਇਸ਼ਨਾਨ ਕਰਨ ਵਾਲੀ ਗੱਲ ਜਿਹੜੀ ਭਾਉਂਦੀ ਹੋਈ ਨਹੀਂ, ਚੰਗੀ ਨਹੀਂ ਲੱਗਦੀ। ਵੁੱਠੈ ਹੋਇਆ ਹੋਏ ਬਿਲਾਵਲ, ਜੀਆਂ ਜੁਗਤ ਸਮਾਣੀ, ਜਲ ਦੇ ਵਰਸਦੇ ਹੋਇਆਂ ਹੀ ਬਿਲਾਵਲ ਆਨੰਦ ਹੁੰਦਾ ਹੈ, ਬੁੱਠਾ ਹੋਇਆ ਹੋਏ ਬਿਲਾਵਲ। ਬਿਲਾਵਲ ਦਾ ਅਰਥ ਹੈ ਆਨੰਦ, ਬੁੱਠਾ ਹੁੰਦਾ ਵਰਸਣਾ, ਮੀਂਹ ਦੇ ਵਰਸਦਿਆਂ ਹੀ ਆਨੰਦ ਹੁੰਦਾ। ਅਤੇ ਜੀਵਾਂ ਦੇ ਜਿਉਣ ਦੀ ਜੁਗਤੀ ਵੀ ਜਲ ਦੇ ਵਿੱਚ ਹੀ ਸਮਾ ਰਹੀ ਹੈ, ਕਿਉਂਕਿ ਪਾਣੀ ਤੋਂ ਬਿਨਾਂ ਕੋਈ ਨਹੀਂ ਜਿਉਂ ਸਕਦਾ। ਅੱਜ ਸਤਿਗੁਰੂ ਨੇ ਮਦਰ ਨੇਚਰ ਵਿੱਚ ਪਾਣੀ ਦੀ ਮਹਿਮਾ ਕੀਤੀ। ਪਾਣੀ ਨੂੰ ਜਿਹੜੇ ਸਾਇੰਸਦਾਨ ਜਾਣਦੇ ਕਿ ਪਾਣੀ ਕੀ ਚੀਜ਼ ਹੈ, ਪਾਣੀ ਬਹੁਤ ਵੱਡੀ ਚੀਜ਼ ਹੈ, ਸਾਰੇ ਜਾਣਦੇ ਨੇ ਚੰਗੀ ਤਰ੍ਹਾਂ। ਅੰਮ੍ਰਿਤ ਛਕਾਉਣ ਵੇਲੇ ਵਾਟੇ ਵਿੱਚ ਜਲ ਹੀ ਪਾਇਆ ਜਾਂਦਾ। ਸੋ ਇਸ ਕਰਕੇ ਇਹ ਜਿਹੜਾ ਪਾਣੀ ਹੈ, ਸਤਿਗੁਰੂ ਕਹਿੰਦੇ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਈ। ਪਾਣੀ ਦੇ ਨਾਲ ਹੀ ਸਾਡੀ ਜ਼ਿੰਦਗੀ ਸ਼ੁਰੂ ਹੁੰਦੀ ਸਵੇਰੇ, ਪਾਣੀ ਪੀ ਕੇ ਹੀ। ਡਾਕਟਰ ਵੀ ਕਹਿੰਦੇ ਸਵੇਰੇ ਉੱਠ ਕੇ ਪਾਣੀ 2 ਕਿਲੋ ਪੀ ਬਈ। ਸੋ ਇਸੇ ਪ੍ਰਕਾਰ ਪਾਣੀ ਦਾ ਇਸ਼ਨਾਨ ਕਰਨਾ, ਪਾਣੀ ਸਰੀਰ ਦਾ ਆਧਾਰ ਬਣ ਜਾਂਦਾ। ਤਾਂ ਇੱਥੇ ਮਹਾਰਾਜ ਨੇ ਕਿਹਾ ਬੁੱਠਾ ਹੋਇਆ ਹੋਏ ਬਿਲਾਵਲ, ਜੀਆਂ ਜੁਗਤ ਸਮਾਣੀ, ਕਿ ਜਲ ਦੇ ਵਰਸਦਿਆਂ ਹੋਇਆਂ ਬਿਲਾਵਲ ਤੋਂ ਭਾਵ ਆਨੰਦ ਪ੍ਰਾਪਤ ਹੁੰਦਾ, ਅਤੇ ਜੀਵਾਂ ਦੇ ਜਿਉਣ ਦੀ ਜੁਗਤੀ ਵੀ ਜਲ ਦੇ ਵਿੱਚ ਹੀ ਸਮਾ ਰਹੀ ਹੈ। ਇਹ ਗੱਲ ਸਮਝਣ ਵਾਲੀ, ਪਾਣੀ ਵਿੱਚ ਇੱਕ ਥਰੈਪੀ ਹੈ ਪਾਣੀ ਦੀ। ਬਈ ਲਾਲ ਰੰਗ ਦੀ ਬੋਤਲ ਪਾਣੀ ਭਰ ਕੇ ਰੱਖਦੇ ਆ, ਹਰੇ ਰੰਗ ਦੀ ਭਰ ਕੇ ਰੱਖਦੇ ਆ, ਨੀਲੇ ਰੰਗ ਦੀ ਭਰ ਕੇ ਰੱਖਦੇ ਆ। ਉਹ ਰੰਗਾਂ ਦਾ ਫਿਰ ਪ੍ਰਭਾਵ ਪਾਣੀ 'ਤੇ ਪੈਂਦਾ, ਉਹਨੂੰ ਧੁੱਪੇ ਰੱਖਦੇ ਨੇ ਜਾਂ ਛਾਵੇਂ ਰੱਖਦੇ ਨੇ, ਉਹਨਾਂ ਦਾ ਵੀ ਪ੍ਰਭਾਵ ਪੈਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਜੇ ਦੇਖਿਆ ਜਾਏ ਤਾਂ ਪਾਣੀ ਆਪਣੇ ਆਪ 'ਚ ਬਹੁਤ ਵੱਡੀ ਦਵਾਈ ਵੀ ਹੈ। ਪਾਣੀ ਦੀ ਜੁਗਤੀ ਹੈ, ਜਲ ਧਾਰਾ ਵੀ ਇਹਦੇ 'ਚ ਦਵਾਈ ਬਣ ਜਾਂਦੀ। ਬਹੁਤਾ ਪਾਣੀ ਪੀਣ ਦੇ ਨਾਲ ਵੀ ਸਰੀਰਕ ਕਿਰਿਆਵਾਂ ਠੀਕ ਹੁੰਦੀਆਂ ਨੇ, ਕਿਉਂਕਿ ਪਾਣੀ ਤੋਂ ਬਿਨਾਂ ਹੋਰ ਕੋਈ ਜਿਉਂ ਨਹੀਂ ਸਕਦਾ। ਜੀਵ ਕਿਹੜੇ ਕਿਹੜੇ ਜੀਵ ਦੀ, ਬੁੱਠਾ, ਅੰਨ, ਕਮਾਦ, ਕਪਾਹ, ਸਭ ਸੈ ਪੜਦਾ ਹੋਵੇ। ਜਲ ਦੇ ਵਰਸਣ 'ਤੇ ਹੀ ਅੰਨ ਕਮਾਦ ਜਿਹੜਾ ਹੈ ਨਾ, ਗੰਨਾ ਅਤੇ ਕਪਾਹ ਹੁੰਦੀ ਹੈ, ਕਣਕ ਪੈਦਾ ਹੁੰਦੀ ਹੈ, ਚੌਲ, ਸਾਰਾ ਕੁਛ ਤਾਂ ਪਾਣੀ ਨਾਲ ਹੀ ਹੁੰਦਾ। ਜਿਸ ਕਪਾਹ ਕਰਕੇ ਸਾਰਿਆਂ ਉੱਤੇ ਪੜਦਾ ਹੁੰਦਾ, ਭਾਵ ਕੱਪੜਾ ਬਣਦਾ। ਫਿਰ ਬੁੱਠਾ ਘਾਹ ਹੋ ਚਰਹਿ ਨਿੱਤ ਸੁਰਹੀ ਸਾ ਧਨ ਦਹੀਂ ਬਿਲੋਵੈ। ਪਾਣੀ ਦੇ ਵਰਸਣ ਦੇ ਨਾਲ ਹੀ ਘਾਹ ਪੈਦਾ ਹੁੰਦਾ ਹੈ। ਫਿਰ ਜਿਸ ਘਾਹ ਨੂੰ ਰੋਜ਼ ਸੁਰਹੀ ਹੁੰਦੀ, ਗਊਆਂ ਚਰਦੀਆਂ ਨੇ, ਉਹਨਾਂ ਗਊਆਂ ਤੋਂ ਜੋ ਦੁੱਧ ਪੈਦਾ ਹੋਏ, ਉਹਦੀ ਦਹੀਂ ਜਮਾ ਕੇ, ਉਹ 'ਚੋਂ ਮੱਖਣ ਕੱਢ ਕੇ, ਉਹ 'ਚੋਂ ਦਹੀਂ ਤੋਂ ਫਿਰ ਮੱਖਣ, ਫਿਰ ਲੱਸੀ, ਫਿਰ ਉਹ ਮੱਖਣ ਦਾ ਘਿਓ, ਸਭ ਚੀਜ਼ਾਂ ਬਣ ਜਾਂਦੀਆਂ, ਪਨੀਰ, ਖੋਆ, ਇਹ ਸਾਰੀਆਂ ਚੀਜ਼ਾਂ ਇਸਤਰੀਆਂ ਤੋਂ ਭਾਵ ਇਸਤਰੀਆਂ ਜਿਹੜੀਆਂ ਨੇ ਬਿਲੋਵਾ ਉਹ ਮੱਥਦੀਆਂ ਨੇ, ਭਾਵ ਮੱਖਣ ਨੂੰ ਰਿੜਕਦੀਆਂ ਨੇ, ਸਭ ਚੀਜ਼ਾਂ ਫੇਰ ਹੀ ਆਪਾਂ ਨੂੰ ਪ੍ਰਾਪਤ ਹੁੰਦੇ। ਦੇਖੋ ਪਾਣੀ ਤੋਂ ਕੰਮ ਚੱਲਿਆ, ਪਾਣੀ ਵਰਸਿਆ, ਘਾਹ ਉੱਗਿਆ, ਗਊਆਂ ਨੇ ਖਾਧਾ, ਦੁੱਧ ਦਿੱਤਾ, ਦੁੱਧ ਤੋਂ ਦਹੀਂ ਮੱਖਣ ਆਦਿਕ ਬਣਿਆ। ਮਹਾਰਾਜ ਕਹਿੰਦੇ ਦੇਖੋ ਪਾਣੀ ਕਿੰਨੀ ਵੱਡੀ ਚੀਜ਼ ਹੈ, ਪਾਣੀ ਨਾਲ ਹੀ ਅੰਨ, ਕਮਾਦ, ਕਪਾਹ ਹੁੰਦੀ ਹੈ। ਤਿਤ ਘੇ ਹੋਮ ਜਗ ਸਦ ਪੂਜਾ ਪਇਆ ਕਾਰਜ ਸੋ ਹੈ। ਜਦੋਂ ਦਹੀਂ ਨੂੰ ਬਲੋਵਾ, ਇਸਤਰੀਆਂ ਬਲੋਵਰ ਰਿੜਕਦੀਆਂ, ਉਹਦੇ 'ਚ ਮੱਖਣ ਨਿਕਲਦਾ, ਘਿਓ ਬਣਦਾ ਹੈ, ਉਸ ਤੋਂ ਮੱਖਣ ਘਿਓ ਬਣ ਕੇ ਫਿਰ ਬਾਅਦ ਵਿੱਚ ਤਿਤ ਘੇ, ਉਸ ਘਿਓ ਕਰਕੇ ਹੋਮ, ਹਮਨ, ਜੱਗ, ਪੂਜਾ ਵਗੈਰਾ ਸ਼ੁਭ ਕਰਮ ਹੁੰਦੇ ਨੇ। ਇੱਥੇ ਘੇ ਪਾਠ ਯਾਦ ਰੱਖਣਾ, ਘੱਗੇ ਸਿਹਾਰੀ, ਈੜੀ ਸਿਹਾਰੀ ਜਿਹੜਾ ਨਾ, ਇਹ ਘੇ ਪਾਠ ਕਰਨਾ। ਕੱਲ੍ਹ ਵੀ ਘਰਾਓ ਅੱਖਰ ਆਇਆ ਸੀ, ਉਹ ਵੀ ਘਿਓ ਦਾ ਹੀ ਵਾਚਕ ਸੀ। ਘਿਓ ਦੇ ਪੈਣ ਨਾਲ ਸਾਰੇ ਕਾਰਜ ਸੋਭਨੀਕ ਹੁੰਦੇ ਨੇ। ਪਿਆ ਤੋਂ ਭਾਵ ਦੁੱਧ ਦੇ ਹੋਣ ਨਾਲ, ਜਲ ਦੇ ਪੈਣ ਨਾਲ ਸਾਰੇ ਕਾਰਜ ਸੋਭਨੀਕ ਹੁੰਦੇ ਨੇ। ਜੇ ਇਹੀ ਚੀਜ਼ ਵੱਡੀ ਹੈ, ਅੰਨ, ਕਮਾਦ ਅਤੇ ਕਪਾਹ ਅਤੇ ਦੁੱਧ ਤੋਂ ਅੱਗੇ ਸਾਰੀਆਂ ਚੀਜ਼ਾਂ, ਇਹਦੇ ਨਾਲ ਮਹਾਰਾਜ ਕਹਿੰਦੇ ਸਾਰਾ ਕਾਰਜ ਸ਼ੁੱਧ ਹੋ ਜਾਂਦਾ। ਗੁਰੂ ਸਮੁੰਦ ਨਦੀ ਸਭ ਸਿੱਖੀ ਨਹਾਤੈ ਜਿਤ ਵਡਿਆਈ। ਸੋ ਜਿਤਨਾ ਗੁਰੂ ਸੇਵਾ ਦਾ ਫਲ ਹੈ ਨਾ, ਸਤਿਗੁਰੂ ਦੀ ਸੇਵਾ ਦਾ, ਉਨਾ ਸਮੁੰਦਰ ਦੇ ਇਸ਼ਨਾਨ ਦਾ ਫਲ ਹੈ। ਜਿੰਨਾ ਕੁ ਸਿੱਖੀ ਦੇ ਧਾਰਨੇ ਦਾ, ਸਿੱਖਾਂ ਦੀ ਸੇਵਾ ਦਾ ਫਲ ਹੈ, ਉਨਾ ਹੀ ਨਦੀ ਵਿੱਚ ਇਸ਼ਨਾਨ ਕਰਨ ਦਾ ਫਲ ਹੈ। ਜਿਸ ਨਹਾਉਣ ਦੇ ਨਾਲ ਵਡਿਆਈ ਦੀ ਪ੍ਰਾਪਤੀ, ਇਹ ਪੁਰਾਣੇ ਲੋਕ ਇਸ ਤਰ੍ਹਾਂ ਕਹਿੰਦੇ ਸੀ। ਇਹਦੇ 'ਚ ਕਾਰਨ ਵੀ ਹੋਣੇ ਕੋਈ, ਆਪਾਂ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦਾ, ਪਰ ਮੈਂ ਕਦੇ ਇਗਨੋਰ ਨਹੀਂ ਕਰਦਾ ਪੁਰਾਣਿਆਂ ਦੀਆਂ ਗੱਲਾਂ। ਲੋਕ ਕਹਿਣ ਲਓ ਇਹਦੇ ਨਾਲ ਕੀ ਹੋਏਗਾ, ਇਹਦੇ ਨਾਲ ਕੀ ਹੋਏਗਾ, ਪਰ ਇਹ ਵੀ ਬੜੀਆਂ ਵੱਡੀਆਂ ਚੀਜ਼ਾਂ ਹੁੰਦੀਆਂ ਨੇ। ਅਸਲ ਵਿੱਚ ਇਹਦਾ ਅੰਤਰੀਵ ਭਾਵ ਜਿਹੜਾ ਉਹ ਇਹ ਹੈ ਕਿ ਸਮੁੰਦਰ ਗੁਰੂ ਰੂਪ ਹੈ, ਉਸ ਦੀ ਸਿੱਖੀ ਸਾਰੀਆਂ ਨਦੀਆਂ ਨੇ, ਜਿਨ੍ਹਾਂ ਵਿੱਚ ਨਹਾਉਣ ਕਰਕੇ ਵਡਿਆਈ ਮਿਲਦੀ ਹੈ। ਅਸਲ ਵਿੱਚ ਅੰਤਰੀ ਭਾਵ ਤਾਂ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਰੂਪ ਸਮੁੰਦਰ ਹੈ, ਜਿੰਨੇ ਸਿੱਖ ਨੇ ਸਾਰੇ ਜਿੰਨੀ ਸਿੱਖੀ ਹੈ ਇਹ ਨਦੀਆਂ ਰੂਪ ਹੈ, ਅਤੇ ਗੁਰੂ ਸਮੁੰਦਰ ਵਿੱਚ ਨਹਾਤਾ ਜਿੱਤ ਵਡਿਆਈ। ਸ਼ਬਦ ਦੀ ਵਿਚਾਰ ਕਰਨੇ ਰੂਪ ਜਿਹੜੀ ਇਹਦੇ 'ਚ ਇਸ਼ਨਾਨ ਕਰਨਾ, ਇਹੀ ਵੱਡੀ ਵਡਿਆਈ ਮਿਲਦੀ। ਕਹਿਣ ਤੋਂ ਭਾਵ ਇਹ ਹੈ, ਤਿੰਨਾਂ ਦਰਿਆਵਾਂ ਸਿਓ ਦੋਸਤੀ ਮਾਨੇ ਮੋਖੇ ਸੱਚਾ ਨਾਉ। ਇਹ ਦਰਿਆਵਾਂ ਨਾਲ ਦੋਸਤੀ, ਨਦੀਆਂ ਨਾਲ ਦੋਸਤੀ, ਰੱਬ ਦੇ ਪਿਆਰਿਆਂ ਦੀ ਭਾਵ। ਉੱਠ ਕੇ ਲੋਕ ਨਦੀਆਂ 'ਚ ਨਹਾਉਂਦੇ ਸੀ, ਇਸ਼ਨਾਨ ਕਰਦੇ ਸੀ, ਸਮੁੰਦਰਾਂ 'ਚ ਨਹਾਉਂਦੇ ਸੀ। ਉਦੋਂ ਸਮਾਂ ਹੀ ਐਸਾ ਸੀ, ਉਹ ਚੀਜ਼ਾਂ ਤਾਂ ਲਿਖੀਆਂ। ਸਤਿਗੁਰੂ ਨੇ ਹੁਣ ਜਲ ਦੀ ਵਡਿਆਈ ਕੀਤੀ, ਅਸਲ ਵਿੱਚ ਗੁਰੂ ਸਮੁੰਦਰ ਨਦੀ ਸਭ ਸਿੱਖੀ ਨਹਾਤਾ ਜਿੱਤ ਵਡਿਆਈ। ਫਿਰ ਵਾਪਸ ਆਉਂਦੇ ਨੇ ਉੱਥੇ ਹੀ ਕਿ ਸਰੇਵੜਿਆਂ ਦੀ ਗੱਲ ਕਰਦਿਆਂ ਹੋਇਆਂ ਕਹਿੰਦੇ ਨੇ, ਨਾਨਕ ਜੇ ਸਿਰ ਖੁੱਥੈ ਨਹਾਵਨ ਨਾਹੀ ਤਾਂ ਸੱਤ ਚੱਟੇ ਸਿਰ ਪਾਈ। ਮਹਾਰਾਜ ਜੀ ਫਰਮਾਉਂਦੇ ਨੇ, ਨਾਨਕ ਜੇ ਸਿਰ ਖੁੱਥੈ ਨਹਾਵਨ ਨਾਹੀ ਤਾਂ ਸੱਤ ਚੱਟੇ ਸਿਰ ਛਾਈ। ਸੋ ਪਾਈ ਗਲਤੀ ਨਾਲ ਨਿਕਲ ਗਿਆ, ਸੋ ਸਿਰ ਛਾਈ ਕਰ ਲੈਣਾ। ਮਹਾਰਾਜ ਜੀ ਫਰਮਾਉਂਦੇ ਨੇ, ਸਤਿਗੁਰਦੇਵ ਜੀ ਕਥਨ ਕਰਦੇ, ਜਿਹੜੇ ਸਿਰ ਖੁੱਥੇ ਸਰੇਵੜੇ ਨੇ ਇਹ ਇਸ਼ਨਾਨ ਨਹੀਂ ਜੇ ਕਰਦੇ ਤਾਂ ਉਹਨਾਂ ਦੇ ਸਿਰ ਵਿੱਚ ਸੱਤ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ ਚੁਟਕੀਆਂ ਸਵਾਦੀਆਂ ਪਾ ਦਿਓ। ਕਹਿੰਦੇ ਗੁਰੂ ਨਾਨਕ ਸਾਹਿਬ ਵੀਰ ਰਸ 'ਚ ਆ ਜਾਂਦੇ ਨੇ, ਕਹਿੰਦੇ ਨਹਾਉਂਦੇ ਕਿਉਂ ਨਹੀਂ, ਇਹ ਸਵਾਹ ਪਾਓ ਇਹਨਾਂ ਦੇ ਸਿਰ 'ਚ। ਇੰਨਾ ਮਹਾਰਾਜ ਸੱਚੇ ਪਾਤਸ਼ਾਹ ਵੀਰ ਰਸ 'ਚ ਆਉਂਦੇ ਨੇ। ਅਤੇ ਜਿਹੜਾ ਬੰਦਾ ਇਸ਼ਨਾਨ ਨਹੀਂ ਕਰਦਾ ਉਹ ਭੈੜਾ ਮੰਨਦੇ ਨੇ ਮਹਾਰਾਜਾਂ ਨੂੰ। ਇਸ਼ਨਾਨ ਜ਼ਰੂਰ ਕਰੋ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਇਸ਼ਨਾਨ ਕੀਤੇ ਤੋਂ ਬਿਨਾਂ ਪ੍ਰਵਾਨ ਨਹੀਂ ਕਰਦੇ ਆਪਾਂ ਨੂੰ। ਚੱਟਾ ਉਹਨੂੰ ਕਹਿੰਦੇ ਜੀ, ਨਾਲ ਮਲਾਹ ਬੇੜੀ ਵਿੱਚ ਪਾਣੀ ਪਾ ਜਾਣ 'ਤੇ ਕੱਢਦੇ ਨੇ, ਉਹ ਕਿਸ਼ਤੀ ਦੇ ਵਿੱਚ ਹੀ ਰੱਖਿਆ ਹੁੰਦਾ ਪਾਣੀ ਕੱਢਣ ਵਾਲਾ। ਸੋ ਐਸਾ ਸੱਤ ਤੋਂ ਭਾਵ 100 ਚੱਟਾ ਭਰ ਕੇ, 100 ਕਲਾਵਾ ਭਰ ਕੇ ਸਵਾਦ ਉਹਦੇ ਸਿਰ 'ਚ ਪਾਓ ਜੋ ਵਿੱਚ ਹੀ ਦੱਬਿਆ ਜਾਵੇ, ਨਹਾਉਂਦਾ ਕਿਉਂ ਨਹੀਂ। ਸਤਿਗੁਰੂ ਜੀ ਇਸ਼ਨਾਨ 'ਤੇ ਅੱਜ ਅਤੇ ਜਲ 'ਤੇ ਜ਼ੋਰ ਦੇ ਰਹੇ ਆਪਾਂ ਨੂੰ ਕਿ ਇਸ਼ਨਾਨ ਕਰਨ ਦੇ ਨਾਲ ਬਹੁਤ, ਜਿਹੜੇ ਹੁਣ ਤਕੜੇ ਤਕੜੇ ਅਭਿਆਸ ਕਰਨ ਵਾਲੇ ਰੋਜ਼ ਕੇਸੀ ਨਹਾਉਣਾ ਉਹਨਾਂ ਨੇ। ਜੇ ਰੋਜ਼ ਕੇਸਾਂ 'ਚ ਪਾਣੀ ਪਾਈਏ ਆਦਤ ਬਣ ਜਾਂਦੀ ਹੈ। ਪਹਿਲੀ ਗੱਲ ਤਾਂ ਇਹ ਕੇਸਾਂ 'ਚ ਪਾਣੀ ਪਾਉਣ ਦੇ ਨਾਲ ਹੀ ਬਹੁਤ ਕਿਰਪਾ ਹੁੰਦੀ, ਨੀਂਦ ਜਿਹੜੇ ਕਹਿੰਦੇ ਮੈਨੂੰ ਦਲਿੱਦਰ ਪੈਂਦਾ, ਨੀਂਦ ਆ ਜਾਂਦੀ ਹੈ। ਕੇਸਾਂ ਵਿੱਚ ਜਲ ਪਾਉਣ ਨਾਲ ਜਿਹੜੀ ਹੈ ਨਾ, ਮਹਾਰਾਜ ਨੇ ਕਿਹਾ, ਗਤੀ ਹੋ ਜਾਂਦੀ ਬੰਦੇ ਦੀ, ਇੱਕ ਪ੍ਰਕਾਰ ਦਾ ਇਸ਼ਨਾਨ ਹੋ ਜਾਂਦਾ ਸੋਹਣਾ। ਮਹੱਲਾ ਦੂਜਾ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕੋਲ ਸਿੱਖਾਂ ਨੇ ਬੇਨਤੀ ਕੀਤੀ ਕਿ ਗੁਰੂ ਨਾਨਕ ਦੇਵ ਜੀ ਸਰੇਵੜੇ ਨਾਲ ਜੋ ਚਰਚਾ ਹੋਈ, ਸੋ ਉਹਨੇ ਆਪਣਾ ਪ੍ਰਭਾਵ ਗੁਰੂ ਨਾਨਕ ਦੇਵ ਜੀ ਉੱਤੇ ਪਾ ਲਿਆ ਹੋਵੇਗਾ ਕਿ ਨਹੀਂ ਪਾਇਆ ਹੋਵੇਗਾ, ਸਰੇਵੜੇ ਨਾਲ ਚਰਚਾ ਜਦੋਂ ਹੋਈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਹੱਲਾ ਦੂਜਾ, ਗੁਰੂ ਅੰਗਦ ਦੇਵ ਜੀ ਫਰਮਾਉਂਦੇ ਨੇ, ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ। ਮਹਾਰਾਜ ਕਹਿੰਦੇ, ਤੁਸੀਂ ਤਾਂ ਕਈ ਜਿਹੜੇ ਛੋਟੇ ਨਹੀਂ ਹਲੇ ਪੱਕਾ ਪਤਾ ਗੁਰਾਂ ਬਾਰੇ ਕਿ ਕਿੱਡੇ ਸਤਿਗੁਰੂ ਨੇ, ਉਹਨਾਂ ਨੂੰ ਭੁਲੇਖਾ ਜਿਹਾ ਹੁੰਦਾ, ਭੁਲੇਖਾ ਦੂਰ ਕਰਦੇ ਨੇ। ਕਹਿੰਦੇ ਇਉਂ ਦੱਸੋ ਵੀ ਅੱਗ ਨੂੰ ਪਾਲਾ ਕੀ ਕਰ ਸਕਦਾ? ਤੁਸੀਂ ਕਹਿੰਦੇ ਹੋ ਵੀ ਸਰੇਵੜਾ ਬੜਾ ਵੱਡਾ ਸੀ ਜੀ, ਉਹਦਾ ਬੜਾ ਲੋਕ ਪੂਜਾ ਕਰਦੇ ਸੀ, ਉਹਦਾ ਬੜਾ ਪ੍ਰਤਾਪ ਸੀ, ਲੋਕਾਂ ਦਾ ਕੀ ਜਿੱਧਰ ਮਰਜ਼ੀ ਆ ਨਕਲੀ ਗੁਰੂ ਲੋਕਾਂ ਨੂੰ ਲਾਈ ਫਿਰਦੇ, ਕਰੋੜ ਕਰੋੜ ਚੇਲਾ ਬਣਾ ਲੈ, 2 ਕਰੋੜ ਚੇਲਾ ਬਣਾ ਲੈ, ਉਹਦਾ ਕੀ ਹੈ? ਜਗਤ ਕੀ ਭੇਡਾ ਚਾਲ, ਚਲਤੇ ਕੇ ਪਾਤਸ਼ਾਹ ਚਲੇ ਪਰਮਾਰਥ ਨਾ ਸੰਭਾਲ। ਦੇਖੋ ਜਗਤ ਕੀ ਮੂੜਤਾ, ਕੋਈ ਪੰਡਿਤ ਕਿਤੇ ਪਾਠ ਪੂਜਾ ਕਰਕੇ ਆਇਆ, ਘਰਦਿਆਂ ਨੇ ਉਹਨੂੰ ਭਾਂਡੇ ਬਿਸਤਰੇ ਕੱਪੜੇ ਪੈਸਾ ਸੋਨਾ ਵੀ ਦਿੱਤਾ, ਉਹ ਲੈ ਕੇ ਜਦੋਂ ਆਇਆ ਰਸਤੇ 'ਚ ਜੰਗਲ ਪੈਂਦਾ ਸੀ, ਸ਼ਾਮ ਦਾ ਵਕਤ ਹੋਇਆ, ਪੰਡਿਤ ਨੇ ਸੋਚਿਆ ਨਹੀਂ ਜਾਣੇ ਗਲਤ ਬੰਦੇ ਮਿਲ ਗਏ ਜੰਗਲ 'ਚ ਲੁੱਟ ਲੈਣਗੇ। ਉਹਨੇ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਸੀ, ਸੋਨਾ ਚਾਂਦੀ, ਤਾਂ ਉਹ ਸਾਰਾ ਕੁਛ ਪੈਸੇ ਪੂਸੇ ਸਭ ਉੱਥੇ ਥਾਂ ਪੱਟੀ ਦੱਬਤੀ, ਉਹਦੇ ਉੱਤੇ ਕੋਈ ਪੱਥਰ ਜਿਹਾ ਖੜਾਤਾ ਵੀ ਇਹ ਨਿਸ਼ਾਨੀ ਹੋ ਗਈ, ਕੱਲ੍ਹ ਨੂੰ ਆ ਕੇ ਮੈਂ ਦਿਨ ਵੇਲੇ ਲੈ ਜੂੰਗਾ। ਉਹ ਬਿਸਤਰੇ ਬੁਸਤਰੇ ਚੱਕ ਕੇ ਗਾਂਹ ਲੰਘ ਗਿਆ, ਆਪਣੇ ਘਰ ਪਹੁੰਚ ਗਿਆ। ਦੂਜੇ ਦਿਨ ਜਦ ਆਇਆ ਦੁਪਹਿਰੇ ਜੇ, ਉਹ ਜਿੱਥੇ ਇੱਕ ਪੱਥਰ ਖੜਾ ਕਰ ਗਿਆ ਉੱਥੇ ਕਈ ਪੱਥਰ ਖੜੇ, ਉੱਥੇ ਉੱਥੇ ਉੱਥੇ। ਉਹਨੂੰ ਹੁਣ ਇਹ ਨਾ ਪਤਾ ਲੱਗੇ ਵੀ ਜਿਹੜਾ ਪੱਥਰ ਮੈਂ ਗੱਢ ਕੇ ਗਿਆ ਸੀ ਉਹ ਕਿਹੜਾ ਸੀ। ਉਹਨੇ ਉੱਥੇ ਮੱਝਾਂ ਗਾਵਾਂ ਚਾਰ ਦੇ ਨਿਆਣਿਆਂ ਨੂੰ ਪੁੱਛਿਆ, ਉਹ ਕਾਕਾ ਇੱਥੇ ਆਹ ਪੱਥਰ ਜੇ ਕਿਹਨੇ ਖੜੇ ਕਰਤੇ? ਉਹ ਕਹਿੰਦਾ ਜੀ ਦੇਖੋ, ਅਸੀਂ ਜਦ ਸਵੇਰੇ ਆਏ ਹਾਂ ਨਾ ਜੀ, ਆਹ ਪੱਥਰ ਪ੍ਰਗਟ ਹੋਇਆ ਪਿਆ ਸੀ, ਗੱਡਿਆ ਤਾਂ ਸੀ ਉਹਨੇ ਸ਼ਾਮ ਨੂੰ। ਕਹਿੰਦੇ ਅਸੀਂ ਵੀ ਇੱਕ ਇੱਕ ਪੱਥਰ ਗੱਢਤਾ ਇੱਥੇ। ਉਹ ਕਹਿੰਦਾ ਮੇਰਾ ਤਾਂ ਤੁਸੀਂ ਘਰ ਹੀ ਡਬੋਤਾ, ਮੈਂ ਤਾਂ ਹੁਣ ਇਕੱਲਾ ਇਕੱਲਾ ਪੱਥਰ ਪੱਟੂ ਤਾਂ ਮੈਨੂੰ ਪਤਾ ਲੱਗੂ ਕਿੱਥੇ ਪੈਸੇ ਦੱਬ ਕੇ ਗਿਆ ਸੀ। ਫਿਰ ਉਹ ਪੰਡਿਤ ਨੇ ਸਲੋਕ ਉਚਾਰਿਆ, ਕਹਿੰਦੇ ਜਗਤ ਕੀ ਭੇਡਾ ਚਾਲ, ਕਹਿੰਦੇ ਜਗਤ ਦੀ ਚਾਲ ਭੇਡਾਂ ਵਾਂਗੂ, ਇਹ ਇੱਕ ਭੇਡ ਖੂਹ 'ਚ ਡਿੱਗਦੀ ਸਾਰੀਆਂ ਡਿੱਗਦੀਆਂ, ਭੇਡ ਜਿੱਧਰ ਨੂੰ ਜਾਂਦੀ ਉੱਧਰ ਨੂੰ ਸਾਰੀਆਂ ਜਾਂਦੀਆਂ। ਜਗਤ ਕੀ ਭੇਡਾ ਚਾਲ ਪਰਮਾਰਥ ਨਾ ਸੰਭਾਲ, ਜਗਤ ਕੀ ਭੇਡਾ ਚਾਲ ਪਰਮਾਰਥ ਨਾ ਸੰਭਾਲ। ਪਰਮਾਰਥ ਨੂੰ ਨਹੀਂ ਸੰਭਾਲਦੇ, ਭਗਤੀ ਨਹੀਂ ਕਰਦੇ, ਕੀ ਕਰਦੇ ਨੇ, ਜਿੱਧਰ ਨੂੰ ਇੱਕ ਭੇਡ ਗਈ ਉੱਧਰ ਨੂੰ ਸਾਰੀਆਂ ਜਿਵੇਂ ਜਾਂਦੀਆਂ ਨੇ। ਕਹਿੰਦੇ ਚਲਤੇ ਕਿ ਪਾਛਾ ਚਲੈ, ਚਲਦੇ ਹੋਏ ਦੇ ਮੰਗਰੀ ਤੁਰੇ ਜਾਂਦੇ ਨੇ, ਇੱਕ ਨੇ ਕੀਤਾ ਦੂਜੇ ਨੇ ਕੀਤਾ, ਸੌ ਨੇ ਕੀਤਾ, ਕਰੋੜ ਨੇ ਕੀਤਾ, ਬਸ ਉਹਦੇ ਮੰਗਰੀ ਲੱਗੇ ਜਾਣਾ। ਉਹ ਜਿਵੇਂ ਸਰਹੰਦ ਕੋਲ ਇੱਕ ਡਰਾਈਵਰ ਨੂੰ, ਟਰੱਕ ਵਾਲੇ ਨੂੰ ਨੀਂਦ ਆ ਗਈ ਰਾਤ ਨੂੰ 11-12 ਕੁ ਵਜੇ, ਉਹਨੇ ਸਾਈਡ 'ਤੇ ਲਾ ਕੇ ਟਰੱਕ ਖੜ੍ਹਾ ਕਰ ਲਿਆ, ਵੀ ਚਲੋ ਮੈਂ ਸੌਂ ਜਾਂਦਾ। ਇੱਕ ਟਰੱਕ ਵਾਲੇ ਨੇ ਵੀ ਟਰੱਕ ਖੜ੍ਹਾ ਅੱਗੇ, ਵੀ ਸ਼ਾਇਦ ਵੀ ਚੈਕਿੰਗ ਹੋ ਰਹੀ ਟਰੱਕਾਂ ਦੀ, ਉਹਨੇ ਉਹਦੇ ਮਗਰ ਟਰੱਕ ਖੜਾ ਲਿਆ। ਇੱਕ ਟਰੱਕ ਵਾਲਾ ਹੋਰ ਆਇਆ, ਉਹਨੇ ਦੇਖਿਆ ਵੀ ਟਰੱਕ ਦੋ ਖੜ੍ਹੇ ਆ, ਗੜਬੜ ਹੈ ਕੋਈ ਅੱਗੇ, ਉਹਨੇ ਉਹਦੇ ਮਗਰ ਖੜਾ ਲਿਆ। ਉਹ ਕਿੰਨੇ ਕਿਲੋਮੀਟਰ ਲੰਬੀ ਲਾਈਨ ਲੱਗ ਗਈ 2-3 ਵਜੇ ਤੱਕ, ਸਾਰੇ ਟ੍ਰੈਫਿਕ ਜਾਮ ਹੋ ਗਿਆ। ਬਾਅਦ 'ਚ ਪੁਲਿਸ ਨੂੰ ਬੁਲਾਇਆ, ਪੁਲਿਸ ਜੋ ਪੁਲਿਸ ਜਾਂ ਟ੍ਰੈਫਿਕ ਵਾਲੀ ਆਈ, ਉਹ ਜਾਮ ਲੱਗਿਆ ਹੋਇਆ, ਰਾਤ ਨੂੰ ਪੈਟਰੋਲ ਵਾਲੇ ਆਏ, ਜਦੋਂ ਉਹਨੇ ਸਾਰਿਆਂ ਤੋਂ ਮੂਹਰਲੇ ਟਰੱਕ ਵਾਲੇ ਨੂੰ ਜਾ ਕੇ ਜਗਾਇਆ, ਹਾਂ ਬਈ ਤੂੰ ਸੁੱਤਾ ਪਿਆ। ਉਹ ਕਹਿੰਦੇ ਵੀ ਨੀਂਦ ਆਈ ਸੀ ਅਤੇ ਤੂੰ ਗੱਡੀ ਕਿਉਂ ਖੜਾਈ ਇੱਥੇ? ਉਹ ਕਹਿੰਦਾ ਨੀਂਦ ਆ ਗਈ, ਮੈਂ ਕਿਹਾ ਕਿਤੇ ਟਰੱਕ ਐਕਸੀਡੈਂਟ ਨਾ ਹੋ ਜਾਵੇ, ਮੈਂ ਤਾਂ ਆਪਣੇ ਬਚਾਓ ਲਈ। ਉਹ ਕਹਿੰਦਾ ਕਾਂਵਲਿਆ ਕਿਸੇ ਹੋਟਲ 'ਤੇ ਖੜ੍ਹ ਜਾਂਦਾ, ਉਹਦੇ ਤੇਰੇ ਮਗਰ ਲਾਈਨਾਂ ਲੱਗੀਆਂ ਪਈਆਂ, ਸਾਰੇ ਜਾਮ ਲੱਗਿਆ ਪਿਆ। ਉਹ ਵਿਚਾਰਾ ਫਟਾਫਟ ਉੱਠ ਕੇ ਟਰੱਕ ਸਟਾਰਟ ਕਰਕੇ ਦੌੜਦਾ ਬਣਿਆ, ਫਿਰ ਜਾਮ ਖੁੱਲ੍ਹ ਗਿਆ। ਇੱਕ ਨੇ ਟਰੱਕ ਖੜਾਇਆ, ਸਭ ਨੇ ਖੜਾਤਾ। ਇੱਕ ਬੰਦਾ ਤੁਰਿਆ ਜਾਂਦਾ ਕਿਸੇ ਦਰੱਖਤ ਦੇ ਕੋਲ, ਵੈਸੇ ਹੀ ਖੁਰਕ ਕਰਨ ਨੂੰ ਥੱਲੇ ਝੁਕਿਆ, ਦੂਜਾ ਬੰਦਾ ਕਹਿੰਦਾ ਇਹ ਕਿਉਂ ਝੁਕਿਆ, ਉਹ ਵੀ ਉੱਥੇ ਮੱਥਾ ਟੇਕਣ ਲੱਗ ਜਾਂਦਾ। ਦੁਨੀਆ ਦੀ ਭੇਡਾ ਚਾਲ ਹੈ, ਜਿੱਧਰ ਨੂੰ ਲਾ ਦਿਓ ਦੁਨੀਆ ਕਹਿੰਦੇ ਉੱਧਰ ਨੂੰ ਚੱਲ ਪੈਂਦੀ, ਇਹ ਨਹੀਂ ਸੋਚਦੇ ਵੀ ਇਹ ਗੱਲ ਗਲਤ ਹੈ ਜਾਂ ਠੀਕ ਹੈ। ਤੁਸੀਂ ਕੋਈ ਕਿਰਿਆ ਕਰਦੇ ਹੋ, ਲੋਕ ਉਹਦੇ ਮਗਰ ਹੀ ਲੱਗ ਜਾਂਦੇ ਨੇ। ਸੋ ਇੱਕ ਰਾਜੇ ਦੀ ਰਾਣੀ ਸੀ, ਜਿਵੇਂ ਉਹਨੇ ਇੱਕ ਕੁੱਤਾ ਪਾਲ ਰੱਖਿਆ ਸੀ ਬੜਾ ਵਧੀਆ, ਉਹ ਮਰ ਗਿਆ, ਬੜਾ ਰੋਈ, ਇਹ ਮੇਰਾ ਐਂ ਸੀ, ਮੇਰਾ ਉਹ ਸੀ। ਤਾਂ ਕਹਿੰਦੀ ਮੈਂ ਤਾਂ ਇਹਦੀ ਪੂਜਾ ਕਰਾਉਣੀ, ਮੇਰਾ ਕੁੱਤਾ ਸੀ, ਲੋਕਾਂ ਦਾ ਕਈਆਂ ਦਾ ਕੁੱਤਾ ਬਿੱਲੀ ਦਾ ਬਹੁਤ ਪਿਆਰ ਹੁੰਦਾ। ਉਹ ਬਾਰ ਬਾਰ ਸ਼ਹਿਰ ਤੋਂ ਲਿਜਾ ਕੇ ਉਹਨੇ ਟੋਆ ਪਟਵਾ ਕੇ ਦਬਾ ਕੇ ਉੱਤੇ ਫੜਾ ਜਿਹਾ ਬਣਾ ਕੇ ਉਹਦੇ ਫੁੱਲਾਂ ਦਾ ਹਾਰ ਪਾਤਾ। ਹੁਣ ਰਾਣੀ ਸੀ, ਲੋਕ ਦੇਖਾ ਦੇਖੀ ਸਾਰੇ ਹੀ, ਲੋਕ ਵੀ ਉਹ ਹੌਲੀ 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 ਕਹਿੰਦੇ ਇੱਥੇ ਕੀ ਕੁੱਤਾ ਮਰਿਆ ਸੀ, ਇੱਥੇ ਲੋਕ ਫੁੱਲ ਪਾਉਣ ਆ ਗਏ, ਰਾਣੀ ਦਾ ਕੁੱਤਾ, ਰਾਣੀ ਦਾ ਕੁੱਤਾ। ਉਹ ਕਿਸੇ ਨੇ ਉਹਦੇ ਪੱਥਰ ਲਵਾ ਤਾ, ਕਿਸੇ ਨੂੰ ਉੱਤੇ ਕੁਤਬਦੀਨ ਲਿਖਤਾ, ਕਹਿੰਦੇ ਕੁਤਬਦੀਨ ਦੀ ਕਬਰ ਹੈ। ਹੌਲੀ ਹੌਲੀ ਲਓ ਜੀ, ਸਾਰੀ ਦੁਨੀਆ ਉਹਨੂੰ ਮੰਨਣ ਲੱਗ ਗਈ। ਲੋਕ ਗਾਜਰ ਮੂਲੀ ਖਰੀਦਣ ਲੱਗਿਆਂ, ਹੋਰ ਚੀਜ਼ ਖਰੀਦਣ ਲੱਗਿਆਂ ਦੇਖਦੇ ਨੇ ਚੰਗੀ ਚੰਗੀ ਮਾੜੀ, ਡੇਟ ਪੜ੍ਹਦੇ ਨੇ, ਓਵਰ ਡੇਟ ਐਕਸਪਾਇਰੀ ਤਾਂ ਨਹੀਂ, ਪਰ ਗੁਰੂ ਨੂੰ ਕੋਈ ਨਹੀਂ ਦੇਖਦਾ ਵੀ ਐਕਸਪਾਇਰੀ ਗੁਰੂ ਹੈ ਕਿ ਦੂਜਾ ਗੁਰੂ ਹੈ। ਸਾਰੇ ਐਕਸਪਾਇਰੀ ਗੁਰੂ ਹੀ ਆ, ਮਰੇ ਹੀ ਹੋਏ ਆ ਰੱਬ ਵੱਲੋਂ। ਇਹ ਤਾਂ ਸ਼ਰਾਬਾਂ ਪੀਂਦੇ ਰਾਤ ਨੂੰ, ਮਾੜੇ ਕੰਮ ਕਰਦੇ ਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੇ ਸੰਸਾਰ ਦੇ ਲੋਕ ਨੇ ਇਹ ਵਿਚਾਰੇ ਇਹੋ ਜਿਹੇ ਨੇ, ਇਹਨਾਂ ਨੂੰ ਪਤਾ ਹੀ ਨਹੀਂ ਕਿ ਗੁਰੂ ਕੀ ਚੀਜ਼ ਹੁੰਦੀ ਹੈ। ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ, ਸੂਰਜ ਨੂੰ ਰਾਤ ਕੀ ਕਰ ਸਕਦੀ? ਜੇ ਕੋਈ ਬੰਦਾ ਕਹੇ ਸੂਰਜ ਨੂੰ ਬੱਲੇ ਬੱਲੇ ਸਾਰੀ ਦੁਨੀਆ 'ਤੇ ਰਾਤ ਹੈ, ਤੂੰ ਨਾ ਚੜ੍ਹੀ। ਉਹ ਸੂਰਜ ਕਹਿੰਦਾ ਮੈਨੂੰ ਆ ਤਾਂ ਲੈਣ ਦੇ, ਮੈਂ ਦੇਖਾਂ ਰਾਤ ਜਾਂਦੀ ਕਿੱਧਰ ਨੂੰ ਆ। ਚੰਦ ਅੰਧੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ, ਚੰਦਰਮਾ ਦਾ ਹਨੇਰਾ ਕੀ ਵਿਗਾੜ ਸਕਦਾ ਅਤੇ ਪੌਣ ਪਾਣੀ ਦਾ ਜਾਤੀ ਅਜਾਤੀ ਕੀ ਵਿਗਾੜ ਕਰ ਸਕਦੀ ਹੈ? ਨੀਚ ਊਚ ਜਾਤੀ ਕਰਕੇ ਪੌਣ ਪਾਣੀ ਚੰਗੇ ਬੰਦੇ ਨਹੀਂ ਹੁੰਦੇ ਕਿ ਕੋਈ ਬੰਦਾ ਕਹੇ ਇੱਧਰੋਂ ਨੀਚ ਜਾਤ ਬੰਦਾ ਲੰਘ ਗਿਆ ਜੀ, ਪੌਣ ਖਰਾਬ ਹੋ ਗਈ ਅਤੇ ਉਹ ਪਾਣੀ 'ਚ ਇੱਕ ਨੀਵਾਂ ਬੰਦਾ ਨਹਾ ਲਿਆ, ਪਾਣੀ ਸਮੁੰਦਰ ਖਰਾਬ ਹੋ ਗਿਆ, ਨਦੀ ਖਰਾਬ ਹੋ ਗਈ। ਇਸ ਤਰ੍ਹਾਂ ਕਰਨ ਦੇ ਨਾਲ ਕੋਈ ਚੀਜ਼ ਖਰਾਬ ਨਹੀਂ ਹੁੰਦੀ। ਧਰਤੀ ਚੀਜ਼ੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ, ਧਰਤੀ ਨੂੰ ਚੀਜ਼ਾਂ ਕੀ ਕਰ ਸਕਦੀਆਂ, ਕੀ ਦਬਾ ਸਕਦੀਆਂ ਜੀ? ਧਰਤੀ ਵਿੱਚੋਂ ਤਾਂ ਸਾਰਾ ਕੋਈ ਪੈਦਾ ਹੁੰਦਾ। ਜੇ ਧਰਤੀ ਦੇ ਉੱਤੇ ਧਰਤੀ ਵਾਲੀਆਂ ਸਾਰੀਆਂ ਚੀਜ਼ਾਂ ਕੱਢ ਕੇ ਰੱਖ ਕੇ ਕਹਿ ਦਈਏ ਧਰਤੀ 'ਤੇ ਭਾਰ ਵੱਧ ਗਿਆ, ਉਹ ਤਾਂ ਧਰਤੀ ਦੇ ਵਿੱਚੋਂ ਹੀ ਕੱਢੀਆਂ। ਜਿਵੇਂ ਚੀਜ਼ਾਂ ਧਰਤੀ ਨੂੰ ਨਹੀਂ ਦਬਾ ਸਕਦੀਆਂ, ਉਵੇਂ ਸਰੇਵੜਾ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਦਬਾ ਸਕਦਾ? ਗੁਰੂ ਨਾਨਕ ਸਾਹਿਬ ਤਿੰਨਾਂ ਲੋਕਾਂ ਦੇ ਮਾਲਕ ਨੇ, ਪੈਦਾ ਕਰਨ ਹਾਰੇ ਨੇ। ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੈ ਸੋਏ। ਮਹਾਰਾਜ ਗੁਰੂ ਅੰਗਦ ਦੇਵ ਜੀ ਬਚਨ ਕਰਦੇ ਨੇ ਵੀ ਇਹਦੀ ਪਤ ਆਵਰੋ ਬੰਦੇ ਦੀ ਤਾਂਹੀਓ ਜਾਣੀ ਜਾਂਦੀ ਹੈ ਜੇ ਵਾਹਿਗੁਰੂ ਆਪ ਇਹਦੀ ਇੱਜ਼ਤ ਰੱਖੇ। ਜੇ ਬੰਦੇ ਦੀ ਇੱਜ਼ਤ ਵਾਹਿਗੁਰੂ ਰੱਖਦਾ ਤਾਂ ਬੰਦੇ ਦੇ ਪੜਦੇ ਢਕੀ ਤੁਰਿਆ ਜਾਂਦਾ, ਦੁਨੀਆਂ 'ਚ ਉਹਦੀ ਇੱਜ਼ਤ ਬਣੀ ਰਹਿੰਦੀ। ਜੇ ਵਾਹਿਗੁਰੂ ਪੜਦੇ ਉਘੇੜ ਦੇਵੇ ਤਾਂ ਸਾਰੀ ਇੱਜ਼ਤ ਖਰਾਬ ਹੋ ਜਾਂਦੀ। ਇਸ ਕਰਕੇ ਵਾਹਿਗੁਰੂ ਪੜਦੇ ਹੀ ਰੱਖੇ, ਮਿਹਰ ਹੀ ਰੱਖੇ ਹਮੇਸ਼ਾ। ਪਹਿਲੇ ਪਾਤਸ਼ਾਹ ਪੌੜੀ ਰਾਹੀਂ ਬਖਸ਼ਿਸ਼ ਕਰਦੇ। ਪੌੜੀ ਤੁਧ ਸੱਚੇ ਸੁਭਾਨ ਸਦਾ ਕਲਾਣਿਆ, ਇਹ ਸੁਭਾਨ ਅਸਚਰਜ ਪਰਮਾਤਮਾ, ਜਿਵੇਂ ਆਪਾਂ ਕਹਿੰਦੇ ਸੁਭਾਨ ਤੇਰੀ ਕੁਦਰਤ, ਇੱਥੇ ਸੁਭਾਨ ਤੋਂ ਭਾਵ ਅਸਚਰਜ, ਅਸਚਰਜ ਰੂਪ ਸੱਚੇ ਵਾਹਿਗੁਰੂ ਮੈਂ ਸਦਾ ਹੀ ਤੇਰੇ ਕਲਾਣਿਆਂ ਤੋਂ ਭਾਵ ਜਸ ਨੂੰ ਉਚਾਰਦਾ ਹਾਂ ਜੀ। ਕਲਾਣਿਆਂ ਦਾ ਮਤਲਬ ਇਹ ਪਿੱਛੇ ਵੀ ਆਇਆ ਸੀ, ਕਲਾਣ ਅੱਖਰ ਜਸ ਕਰਨਾ, ਤੂੰ ਸੱਚਾ ਦੀਬਾਣ ਹੋਰ ਆਵਣ ਜਾਣਿਆ, ਤੂੰ ਹੀ ਮੇਰਾ ਸੱਚਾ ਦੀਬਾਣ ਆਸਰਾ ਹੈ। ਕਿਉਂ? ਕਿਉਂਕਿ ਤੁਹਾਡੇ ਤੋਂ ਬਿਨਾਂ ਹੋਰ ਸਾਰੇ ਆਉਣ ਜਾਣ ਵਾਲੇ ਨੇ, ਮਰਨ ਜੰਮਣ ਵਾਲੇ ਨੇ, ਇਹਨਾਂ ਦਾ ਮੈਂ ਆਸਰਾ ਕੀ ਲਵਾਂ। ਸੱਚ ਜੇ ਮੰਗੈ ਦਾਨ ਸੇ ਤੁਧੈ ਜੇਹਿਆ, ਸੱਚ ਤੇਰਾ ਫੁਰਮਾਨ ਸਬਦੇ ਸੋਹਿਆ। ਜਿਹੜਾ ਸੱਚ ਨਾਮ ਦਾ ਦਾਨ ਮੰਗਦਾ ਹੈ ਉਹ ਤੇਰੇ ਵਰਗਾ ਹੀ ਹੈ। ਸੱਚ ਜੇ ਮੰਗੈ ਦਾਨ ਸੇ ਤੁਧੈ ਜੇਹਿਆ, ਜਿਹੜਾ ਸੱਚੇ ਨਾਮ ਦਾ ਦਾਨ ਮੰਗਦਾ ਹੈ, ਵਾਹਿਗੁਰੂ ਨਾਮਦਾਨ ਬਖਸ਼ੋ, ਨਾਮਦਾਨ ਬਖਸ਼ੋ, ਸਿੱਖੀ ਬਖਸ਼ੋ, ਉਹ ਤਾਂ ਜੀ ਬਣ ਜਾਂਦਾ ਤੁਹਾਡੇ ਵਰਗਾ ਹੀ ਨਾਮ ਜਪ ਜਪ ਕੇ। ਕਿਉਂਕਿ ਆਪ ਜੀ ਦਾ ਜਿਹੜਾ ਫੁਰਮਾਨ ਹੈ ਨਾ, ਉਹ ਫੁਰਮਾਨ ਹੁਕਮ ਗੁਰਾਂ ਦੇ ਸ਼ਬਦ ਕਰਕੇ ਸੋਭਦਾ ਹੈ। ਇਸ ਕਰਕੇ ਆਪ ਜੀ ਬਖਸ਼ਿਸ਼ ਕਰਦੇ ਹੋ ਜੀਵ ਦੇ ਉੱਤੇ, ਕਿਉਂਕਿ ਤੇਰਾ ਸੱਚਾ ਜਿਹੜਾ ਹੁਕਮ ਹੈ ਉਹ ਗੁਰਾਂ ਦੇ ਸ਼ਬਦ ਕਰਕੇ ਸੋਭਨੀਕ ਹੁੰਦਾ। ਸੋਭਨੀਕ ਗੁਰਾਂ ਦੇ ਸ਼ਬਦ ਕਰਕੇ ਤੇਰਾ ਸੱਚਾ ਹੁਕਮ ਮੰਨਿਆ ਜਾਂਦਾ। ਮੰਨਿਆ ਗਿਆਨ ਧਿਆਨ ਤੁਧੈ ਤੇ ਪਾਇਆ, ਕਰਮ ਪਵੈ ਨੀਸਾਨ ਨਾ ਚੱਲੈ ਚਲਾਇਆ। ਗਿਆਨ ਧਿਆਨ ਦਾ ਮੰਨਣ ਕਰਨਾ ਗੁਰਮੁਖਾਂ ਨੇ ਤੇਰੇ ਪਾਸੋਂ ਹੀ ਪ੍ਰਾਪਤ ਕੀਤਾ ਹੈ। ਮੰਨਿਆ ਗਿਆਨ ਧਿਆਨ ਤੁਧੈ ਤੇ ਪਾਇਆ, ਕਰਮ ਪਵੈ ਨੀਸਾਨ ਨਾ ਚੱਲੈ ਚਲਾਇਆ। ਤੇਰੀ ਕਿਰਪਾ ਦੀ ਨਿਸ਼ਾਨੀ ਜੇ ਪੈ ਜਾਵੇ ਮਸਤਕ ਤੇ, ਤਾਂ ਕਿਸੇ ਦਾ ਨਾ ਚੱਲੈ ਚਲਾਇਆ ਹਟਾਇਆ ਹੋਇਆ ਗਿਆਨ ਧਿਆਨ ਫਿਰ ਹਟ ਨਹੀਂ ਸਕਦਾ। ਉਹਦੇ ਤੇ ਕਿਰਪਾ ਇਹੋ ਜਿਹੀ ਹੁੰਦੀ ਹੈ। ਬੜੇ ਲੋਕ ਕੋਸ਼ਿਸ਼ ਕਰਦੇ ਇਹਦੇ ਗਿਆਨ ਨੂੰ ਖਰਾਬ ਕਰ ਦਈਏ, ਇਹਦੇ ਧਿਆਨ ਨੂੰ ਖਰਾਬ ਕਰ ਦਈਏ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰ। ਤੂੰ ਸੱਚਾ ਦਾ ਤਾਰ ਨਿਤ ਦੇਵ ਹੈ ਚੜ੍ਹੈ ਸਵਾਇਆ। ਹੇ ਵਾਹਿਗੁਰੂ ਜੀ, ਤੁਸੀਂ ਸੱਚੇ ਦਾਤ ਹੋ, ਜਿਹਨੂੰ ਨਾਮ ਦੀ ਦਾਤ ਦੇ ਦਿੰਦੇ ਹੋ, ਉਹਦਾ ਜਸ ਨਿਤਾ ਪ੍ਰਤੀ ਸਵਾਏ ਤੋਂ ਸਵਾਇਆ ਚੜ੍ਹਦਾ ਹੀ ਜਾਂਦਾ, ਚੜ੍ਹਦਾ ਹੀ ਜਾਂਦਾ। ਨਾਨਕ ਮੰਗੈ ਦਾਨ ਜੋ ਤੁਧ ਪਾਇਆ। ਹੇ ਵਾਹਿਗੁਰੂ ਜੀ, ਮੈਂ ਆਪ ਜੀ ਪਾਸੋਂ ਇੱਕ ਦਾਨ ਮੰਗਦਾ ਜੀ, ਜੋ ਆਪ ਜੀ ਨੂੰ ਭਾਉਂਦਾ ਉਹ ਦਾਨ ਦੇ ਦਿਓ, ਕਿਉਂਕਿ ਰੱਬ ਨੂੰ ਹੋਰ ਕੁਛ ਭਾਉਣਾ ਹੀ ਨਹੀਂ। ਭਾਈ ਬੀਰੀ ਚੰਦ ਨੇ ਕਿਹਾ ਜੋ ਤੁਹਾਨੂੰ ਭਾਉਂਦਾ ਉਹ ਦੇ ਦਿਓ। ਛੇਵੇਂ ਪਾਤਸ਼ਾਹ ਕਹਿੰਦੇ ਮੈਨੂੰ ਤਾਂ ਭਾਉਂਦਾ ਵਾਹਿਗੁਰੂ, ਕਹਿੰਦੇ ਬਸ ਉਹ ਦੇ ਦਿਓ। ਰੱਬ ਜੀ ਨੂੰ ਇਹ ਵੀ ਕਿਹਾ, ਨਾਮ ਦੀ ਦਾਤ ਵੀ ਮੰਗੀ, ਪਰ ਕਹਿੰਦੇ ਜੋ ਤੁਹਾਨੂੰ ਭਾਉਂਦਾ ਕਹਿੰਦੇ ਉਹ ਦੇ ਦਿਓ, ਕਿਰਪਾ ਕਰ ਦਿਓ ਜੀ। ਨਾਨਕ ਮੰਗਿਆ ਦਾਨ ਨੰਨੇ ਨੂੰ ਔਂਕੜ, ਜੋ ਤੁਧ ਪਾਇਆ ਉਹ ਦਾਨ ਦੇ ਦਿਓ ਜੀ, ਨਾਮ ਦਾ ਦਾਨ ਜੋ ਤੁਹਾਨੂੰ ਭਾਉਂਦਾ ਚੰਗਾ ਲੱਗਦਾ।